दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मनविरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा से जलन जी दा प्रसंग इत्थों तक पहुंचा है कि सतगुरु सच्चे पातशाह जी कहिंदे ने कि हे भाई जलन दसो जेड़े तुरक ने साडे मगर क्यों पै रहिंदे ने। जलन ने आख्या कि सच्चे पातशाह जेड़ी माया रूपी कुत्ती है ना ओ तुसी अपने कोल बन ली है इस करके जेड़े तुरक ने ना ओ तुहाडा पिछा करदे ने। कल इथों तक कथा पहुंची सी अज इथों अगे मैं प्रारंभ करदा। मारत मरत खेद को पाए पौकत खुण सत हट्यो ना जाए। भाई जलन जी कहिंदे ने कि मरदे ने ते मारदे ने वड्डे दुखां नूं पौंदे ने भौंकणो ते गुस्सा करनो इन्हां तों हटिया नहीं जांदा। निज पर्यंक पावे ते त्यागो नहीं बंदो इस निकट विरागो। भाई जलन ने आख्या कि हे सच्चे पातशाह अपने पलंग दे पावे तो इस माया रूपी कुत्ते नूं तुसीं खोल देवो इस नूं बन के ना रखो इस निकट विगारो भाव के इहदा जिहड़ा नेड़ा है ना उहनूं तुसीं छड़ दिओ। बहुर मुगल सगरे हट जैं ख्याल न परे समीप ना। भाई जलन जी कहिंदे ने कि जदों इस माया रूपी कुत्ते नूं तुसीं अपने तो दूर कर दोगे उस वेले जेड़े मुगल ने जेड़े तुरक ने वो अपने आप ही सारे दे सारे पिछे हट जाणगे तुहाडा कदे एक खिण पर भी एक ख्याल नहीं करनगे ते तुहाडे लागे कदे नहीं आउणगे। सच्चे पातशाह सारा जेड़ा कारण है ना माया रूपी कुत्ती दा है। इस तरीके दे नाल उस वेले भाई जलन ने आख्या जलन आखदा गुरु जी का दे लई माया कुत्ती नू पावे बनाया तुसा वेख वेख कुत्ते मुगल पौंक देने एह रेड़ का कास नू लाया तुसा तुसी एस नू छड़ बेदावे रहो तुसी एस नू छड़ बेदावे रहो एदे विच नुकसान उठाया तुसा छड़ बाणा फकीरी करतार सिंगा एवें ठाठ अमीरी बनाया तुसा। भाई जलन ने आख्या कि सच्चे पातशाह ए माया रूपी कुत्ती नू पावे दे नाल बन्या इसे करके जिहड़े मुगल कुत्ते ने ओ भौंकदे होए तुहाडे पिछे पैंदे ने। सच्चे पातशाह ए फकीरां वाला बाणा तुसी बनाया है और दूसरे पासे जड़ा अमीरी ठाठ बनाया है ना ए भी मुगलां नूं चंगा नहीं लगदा इसे करके सच्चे पातशाह ए तुहाडे मगर पैंदे। बिकसे सुन श्री हर गोविंद ਮੰਦ ਮੰਦ ਮੁਖ ਜਨ ਅਰ ਬਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਭਾਈ ਜੱਲਣ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੁਸਕਰਾਏ ਨੇ, ਹੌਲੀ ਹੌਲੀ ਇਸ ਤਰ੍ਹਾਂ ਮੁਸਕਰਾ ਰਹੇ ਨੇ ਜਿਵੇਂ ਕਿ ਹੌਲੀ ਹੌਲੀ ਕਮਲ ਦਾ ਫੁੱਲ ਖਿੜਦਾ।
ਬੰਦੀ ਗਏ ਸੋ ਬੰਦੀ ਰਹੀ, ਛੁਟਣ ਕਿਮ ਜੇ ਛੁਟਣ ਚਾਹੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭਾਈ ਜੱਲਣ ਨੂੰ ਕਹਿੰਦੇ ਨੇ ਕਿ ਇਹ ਜਿਹੜੀ ਮਾਇਆ ਰੂਪੀ ਕੁੱਤੀ ਬੰਨੀ ਗਈ ਹੈ, ਇਹ ਤੇ ਹਮੇਸ਼ਾ ਵਾਸਤੇ ਬੰਨੀ ਰਵੇਗੀ, ਭਾਵ ਕਿ ਮਾਇਆ ਹਮੇਸ਼ਾ ਗੁਰੂ ਘਰ ਦੇ ਵਿੱਚ ਰਵੇਗੀ। ਛੁਟੈ ਨਾ ਕਿਮ ਜੇ ਛੁਟਣ ਚਾਹੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਮਾਇਆ ਰੂਪੀ ਕੁੱਤੀ ਛੁੱਟਣ ਦਾ ਯਤਨ ਕਰੇ ਤਾਂ ਵੀ ਕਦੇ ਛੁੱਟ ਨਹੀਂ ਸਕਦੀ, ਇਹ ਤੇ ਹਮੇਸ਼ਾ ਇਸੇ ਤਰੀਕੇ ਦੇ ਨਾਲ ਰਵੇਗੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੰਜ ਆਖਿਆ,
ਬੱਧੀ ਗਈ ਜਿਹੜੀ ਕੁੱਤੀ ਬੱਧੀ ਗਈ, ਹੁਣ ਛੱਡਿਆ ਲੱਗਦੀ ਲਾਜ ਪਾਈ। ਜੇਕਰ ਡਰ ਕੇ ਛੱਡੀਏ ਜਾਏ ਉਗੜ, ਸਾਰਾ ਛਤਰੀ ਪੁਣੇ ਦਾ ਪਾਜ ਭਾਈ। ਜਿਹੜੇ ਭੌਂਕਦੇ ਵੇਖ ਕੇ ਪਏ ਭੌਂਕਣ, ਜਿਹੜੇ ਭੌਂਕਦੇ ਵੇਖ ਕੇ ਪਏ ਭੌਂਕਣ, ਨਹੀਂ ਸਾਂਭਣਾ ਕਿਸੇ ਦਾ ਰਾਜ ਪਾਈ। ਛੱਤਰ ਪੁਣਾ ਗੁਆਏ ਕਰਤਾਰ ਸਿੰਘਾ, ਪਾਰਥ ਟੁਕਰੋਂ ਹੋਈ ਮੋਹਤਾਜ ਪਾਈ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਜਿਹੜੇ ਭੌਂਕਦੇ ਨੇ ਉਹ ਭੌਂਕਦੇ ਰਹਿਣ, ਪਰ ਅਸੀਂ ਕਿਸੇ ਦਾ ਰਾਜ ਭਾਗ ਤੇ ਨਹੀਂ ਸਾਂਭਣਾ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਭਾਈ ਜੱਲਣ ਨੂੰ ਜਵਾਬ ਦਿੱਤਾ,
ਭੋਰਾ ਭਗਤ ਹੈ ਤੂੰ ਸੰਤ, ਸਿਮਰ ਏਕ ਚਿਤ ਸ੍ਰੀ ਭਗਵੰਤ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭਾਈ ਜੱਲਣ ਨੂੰ ਕਹਿੰਦੇ ਨੇ, ਤੂੰ ਤੇ ਭੋਲਾ ਭਗਤ ਹੈ, ਤੂੰ ਤੇ ਭੋਲਾ ਸੰਤ ਹੈ, ਸਿਮਰ ਏਕ ਸ੍ਰੀ ਚਿਤ ਭਗਵੰਤ, ਤੂੰ ਬਸ ਇੱਕ ਚਿਤ ਦੇ ਨਾਲ ਭਗਵਾਨ ਦਾ ਨਾਮ ਜਪਿਆ ਕਰ।
ਸੁਣ ਜੱਲਣ ਪਦ ਪੰਕਜ ਨਮੋ, ਸੇਵਾ ਸਰਬ ਕਰੀ ਤੇ ਸਮੋ।
ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਭਾਈ ਜੱਲਣ ਨੇ ਸਤਿਗੁਰਾਂ ਦੀ ਸੇਵਾ ਕੀਤੀ ਔਰ ਇਸ ਤੋਂ ਇਲਾਵਾ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ।
ਵੱਡਾ ਜੱਲਣ ਮਸਤ ਫਕੀਰ ਹੈ ਸੀ, ਸੁਣ ਗੁਰਾਂ ਦੇ ਬਚਨ ਪ੍ਰਸੰਨ ਹੋਇਆ। ਜਾਤਾ ਗੁਰਾਂ ਤਾਈ ਨਿਰਭੈ ਯੋਧਾ, ਬੜਾ ਖੁਸ਼ੀ ਮਨੋ ਯੁਕਤੀ ਮਨ ਹੋਇਆ। ਟਹਿ ਕੇ ਸਤਿਗੁਰਾਂ ਦੀ ਚਰਨੀ ਡਿੱਗ ਪਿਆ, ਦੂਰ ਸਾਰਾ ਹੀ ਉਸ ਦਾ ਜਨ ਹੋਇਆ। ਆਖੋ ਮੁਖ ਤੋਂ ਸਭ ਕਰਤਾਰ ਸਿੰਘਾ, ਗੁਰੂ ਹਰਗੋਬਿੰਦ ਜੀ ਧੰਨ ਹੋਇਆ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਾਰੇ ਆਖੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਧੰਨ ਸਨ।
ਭਗਤ ਗਿਆਨ ਕੀ ਚਰਚਾ ਚਾਰੂ, ਕਰੀ ਮੁਦਤ ਚਿਤ ਜਾਣਤ ਸਾਰੂ।
ਕਵੀ ਜੀ ਲਿਖਦੇ ਨੇ ਕਿ ਭਗਤੀ ਦੀ ਤੇ ਗਿਆਨ ਦੀ ਬਹੁਤ ਸਾਰੀ ਚਰਚਾ ਸੁੰਦਰ ਸਤਿਗੁਰਾਂ ਨੇ ਉਸ ਜੱਲਣ ਦੇ ਨਾਲ ਕੀਤੀ, ਕਿਉਂਕਿ ਭਾਈ ਜੱਲਣ ਵੀ ਬਹੁਤ ਜ਼ਿਆਦਾ ਸਾਰ ਤੱਤ ਨੂੰ ਜਾਣਨ ਵਾਲਾ ਸੀ।
ਜਿਸ ਜਿਸ ਬਿਦਸੋਂ ਬੋਝਤ ਰਹਿਓ, ਦਇਆ ਸਿੰਧ ਤਿਮ ਉੱਤਰ ਕਹਿਓ।
ਜਿਵੇਂ ਜਿਵੇਂ ਦੇ ਸਵਾਲ ਸਤਿਗੁਰੂ ਨੂੰ ਭਾਈ ਜੱਲਣ ਨੇ ਪੁੱਛੇ, ਦਇਆ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਯਥਾ ਯੋਗ ਸਾਰਿਆਂ ਸਵਾਲਾਂ ਦੇ ਉੱਤਰ ਦਿੱਤੇ।
ਏਕ ਨਿਸਾ ਬਸ ਕਰ ਗੋ ਸਾਈ, ਸੁਪਤ ਜਥਾ ਸੁਖ ਸਕਲ ਬਿਤਾਈ।
ਇੱਕ ਰਾਤ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਦੇ ਕੋਲ ਬਤੀਤ ਕੀਤੇ, ਰਾਤ ਨੂੰ ਆਰਾਮ ਦੇ ਨਾਲ ਬਿਤਾ ਕੇ ਬਤੀਤ ਕੀਤਾ।
ਸੌਚ ਇਸ਼ਨਾਨ ਠਾਣ ਪ੍ਰਸਥਾਨੇ, ਕਰੀ ਅਖੇਰ ਬ੍ਰਿਤੀ ਉਦਿਆਨੇ।
ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕੀਤਾ ਹੈ, ਦਿਨ ਦੇ ਚੜਾਅ ਦੇ ਨਾਲ ਸਤਿਗੁਰਾਂ ਨੇ ਪ੍ਰਸਥਾਨ ਕੀਤਾ, ਥੋੜਾ ਬਹੁਤਾ ਜੰਗਲ ਦੇ ਵਿੱਚ ਫਿਰ ਕੇ ਸ਼ਿਕਾਰ ਕੀਤਾ।
ਆਣ ਸੁਦਾਸਰ ਬਹੁਰ ਬਿਰਾਜੇ, ਜੋ ਗੁਰ ਰੱਖੇ ਦਾਸ ਕੀ ਲਾਜੇ। ਕਵੀ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਆਪਣਿਆਂ ਦਾਸਾਂ ਦੀ ਲਾਜ ਨੂੰ ਰੱਖਣ ਵਾਲੇ ਨੇ, ਉਹ ਇਸੇ ਤਰੀਕੇ ਦੇ ਨਾਲ ਸ਼ਿਕਾਰ ਖੇਡਦੇ ਹੋਏ ਅੰਮ੍ਰਿਤਸਰ ਪਹੁੰਚ ਗਏ।
ਤਖਤ ਅਕਾਲ ਦੋਨੋਂ ਕਾਲ ਦਰਸ਼ਨ ਦੇ ਸਿੱਖ ਕਰਤ ਨਿਹਾਲ।
ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਰਹਿ ਰਹੇ ਨੇ, ਅਕਾਲ ਤਖਤ ਦੇ ਵਿੱਚ ਦੋਵੇਂ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਨੇ।
ਲਾਖੋਂ ਦਰਬ ਚਲਿਓ ਨਿਤ ਆਵਤ ਤਿਵਹੀ ਖਰਚ ਹੋਤ ਸਭ ਜਾਵਤ।
ਕਵੀ ਜੀ ਲਿਖਦੇ ਨੇ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੁੰਦੀ ਹੈ, ਜਿਸ ਤਰ੍ਹਾਂ ਅਰਪਣ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਗੁਰੂ ਘਰ ਦਾ ਜਿਹੜਾ ਖਰਚ ਹੈ ਨਾ ਉਹ ਵੀ ਬਹੁਤ ਵੱਡਾ।
ਜੋ ਦਾ ਕਰੇ ਸਕੇਲਣ ਕਨੇ ਵਸਤਰ ਸ਼ਸਤਰ ਭੂਖਣ ਸੋ ਬਣੇ।
ਬਹੁਤੇ ਸਾਰੇ ਯੋਧਿਆਂ ਨੂੰ ਸਤਿਗੁਰਾਂ ਨੇ ਇਕੱਠਾ ਕੀਤਾ ਹੈ, ਯੋਧਿਆਂ ਦੇ ਵਾਸਤੇ ਵਸਤਰ ਸ਼ਸਤਰ ਤੇ ਗਹਿਣੇ ਬਣਵਾਏ ਜਾਂਦੇ।
ਤੁਰੰਗਣ ਕੀ ਖਰੀਦ ਬਹੁ ਕਰ ਚਪਲ ਚਲਾਕ ਮਹਾਬਲ ਧਰੈ।
ਬਹੁਤੇ ਜ਼ਿਆਦਾ ਘੋੜੇ ਵੀ ਖਰੀਦੇ ਜਾਂਦੇ ਨੇ, ਜਿਹੜੇ ਘੋੜੇ ਬਹੁਤ ਜ਼ਿਆਦਾ ਚੰਚਲ ਤੇ ਚਲਾਕ ਹੋਣ ਤੇ ਤਾਕਤ ਦੇ ਨਾਲ ਭਰੇ ਹੋਣ।
ਕਰੈ ਸੁਪਟ ਗਣ ਕੋ ਅਸਵਾਰ ਸ਼ਸਤਰ ਖਰੀਦੈ ਅਨੇਕ ਪਰਕਾਰ।
ਘੋੜੇ ਖਰੀਦ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸ਼ਸਤਰਧਾਰੀ ਯੋਧਿਆਂ ਨੂੰ ਦੇ ਦਿੰਦੇ ਨੇ, ਸਤਿਗੁਰਾਂ ਦੇ ਯੋਧੇ ਉਹਨਾਂ ਘੋੜਿਆਂ ਦੀ ਸਵਾਰੀ ਕਰਦੇ ਨੇ। ਇਸ ਤੋਂ ਇਲਾਵਾ ਬਹੁਤੇ ਸਾਰੇ ਹਥਿਆਰ ਖਰੀਦ ਕੇ ਅਨੇਕਾਂ ਪ੍ਰਕਾਰ ਦੇ ਉਹ ਵੀ ਸਤਿਗੁਰੂ ਜੀ ਸਾਰਿਆਂ ਦੇ ਵਿੱਚ ਵੰਡ ਦਿੰਦੇ ਨੇ।
ਦੇਸ਼ ਬਦੇਸ਼ਣ ਤੇ ਸਿੱਖ ਲਿਆਵੇ ਖੁਸ਼ੀ ਲੈ ਗੋਰੇ ਅਗਰ ਚੜਾਵੇ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚੋਂ ਬਹੁਤੇ ਸਾਰੇ ਸਿੱਖ ਘੋੜਿਆਂ ਨੂੰ ਤੇ ਹਥਿਆਰਾਂ ਨੂੰ ਲਿਆ ਕੇ ਸਤਿਗੁਰਾਂ ਦੇ ਅੱਗੇ ਭੇਟਾ ਕਰਦੇ ਨੇ। ਜਿਹੜਾ ਕੋਈ ਸਿੱਖ ਘੋੜਾ ਜਾਂ ਸ਼ਸਤਰ ਲੈ ਕੇ ਆਉਂਦਾ ਹੈ, ਸਤਿਗੁਰੂ ਜੀ ਉਹਦੇ ਉੱਤੇ ਵਧੇਰੇ ਪ੍ਰਸੰਨ ਹੋ ਕੇ ਉਹਨੂੰ ਵਧੇਰੇ ਖੁਸ਼ੀਆਂ ਦਿੰਦੇ ਨੇ।
ਭਗਤ ਗਿਆਨ ਕੈ ਜੰਗ ਪਰ ਸੰਗ ਕਰ ਸੁਣੈ ਬਹੁ ਵਿਦ ਮਿਲ ਸੰਗ।
ਜਾਂ ਭਗਤੀ ਦੀ ਜਾਂ ਗਿਆਨ ਦੀ ਤੇ ਜਾਂ ਜੰਗਾਂ ਯੁੱਧਾਂ ਦੀ ਜਿਹੜੀ ਗੱਲ ਹੈ ਨਾ ਉਹੀ ਦਰਬਾਰ ਦੇ ਵਿੱਚ ਹੁੰਦੀ ਹੈ।
ਕਰੈ ਸੁਣੈ ਬਹੁ ਵਿਦ ਮਿਲ ਸੰਗ,
ਕਰਦੇ ਨੇ ਸੁਣਦੇ ਨੇ ਬਹੁਤ ਤਰੀਕੇ ਦੇ ਨਾਲ ਇਸੇ ਤਰ੍ਹਾਂ ਦੀ ਚਰਚਾ, ਜਾਂ ਭਗਤੀ ਦੇ ਗਿਆਨ ਦੀ ਚਰਚਾ ਹੁੰਦੀ ਹੈ ਜਾਂ ਫਿਰ ਜੰਗਾਂ ਯੁੱਧਾਂ ਦੀ ਘਟਨਾ ਬਿਆਨ ਹੁੰਦੀ।
ਸਦਾ ਰੱਬਾ ਵੀ ਕੀਰਤਨ ਕਰ ਸੁਣੇ ਪ੍ਰੇਮ ਤੇ ਸਿੱਖ ਜਗ ਤਰੈ।
ਹਮੇਸ਼ਾ ਜਿਹੜੇ ਰਬਾਬੀ ਨੇ ਉਹ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦੇ ਨੇ, ਸਾਰੇ ਉਹਨਾਂ ਸ਼ਬਦਾਂ ਨੂੰ ਸੁਣਦੇ ਨੇ ਪ੍ਰੇਮ ਦੇ ਨਾਲ ਤੇ ਜਿਹੜੇ ਸਿੱਖ ਨੇ ਉਹ ਇਸੇ ਤਰੀਕੇ ਦੇ ਨਾਲ ਸੰਸਾਰ ਸਾਗਰ ਤੋਂ ਤਰਦੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਸ੍ਰੀ ਗੁਰਦਤਾ ਸੁਖ ਬਸੇ ਰਚ ਕੀਰਤਪੁਰ ਚਾਰ ਕਰੇ ਸਕੇਲਣ ਲੋਕ ਤਹ ਬਸੇ ਮੋਦ ਕੋ ਤਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਗੁਰਦਿੱਤਾ ਜੀ ਬੜੇ ਸੁਖ ਦੇ ਨਾਲ ਕੀਰਤਪੁਰ ਨਗਰੀ ਦਾ ਨਿਰਮਾਣ ਕਰਕੇ ਉਥੇ ਰਹਿ ਰਹੇ ਨੇ, ਬਹੁਤ ਸਾਰੇ ਲੋਕ ਉਹਨਾਂ ਨੇ ਕਹਿ ਕੇ ਉਥੇ ਵਸਾ ਲੈਣ।
ਕੇਤਕ ਮਾਸ ਬਸਤ ਦਿਨ ਟਾਰੇ ਨਾਨਾ ਬਿਦ ਕੇ ਕਰਤ ਸ਼ਿਕਾਰੇ।
ਕਵੀ ਜੀ ਲਿਖਦੇ ਨੇ ਕਿ ਕਾਫੀ ਸਾਰੇ ਮਹੀਨੇ ਉਥੇ ਰਹਿੰਦਿਆਂ ਹੋਇਆ ਬਤੀਤ ਕਰ ਦਿੱਤੇ ਨੇ ਗੁਰਦਿੱਤਾ ਜੀ ਨੇ, ਅਨੇਕਾਂ ਪ੍ਰਕਾਰ ਦਾ ਉਥੇ ਸ਼ਿਕਾਰ ਵੀ ਖੇਡੇ।
ਸੇਵਹ ਦਾਸ ਸੰਗ ਸਮੁਦਾਏ ਦਰਬ ਆਦ ਮਨ ਕਾਮਨ ਪਾਏ।
ਜਿਹੜੇ ਦਾਸ ਨੇ ਉਹ ਬਹੁਤ ਤਰ੍ਹਾਂ ਦੀ ਸੇਵਾ ਕਰਦੇ ਨੇ, ਦਰਬ ਆਦ ਮਨ ਕਾਮਨ ਪਾਏ, ਪੈਸੇ ਆਦਿਕ ਮੱਥਾ ਟੇਕੇ ਜਾਂਦੇ ਨੇ ਤੇ ਸਾਰਿਆਂ ਦੀਆਂ ਕਾਮਨਾਵਾਂ ਨੂੰ ਗੁਰਦਿੱਤਾ ਜੀ ਪੂਰਿਆਂ ਕਰਦੇ। ਮੇਰੇ ਦਿਲ ਬਾਕ ਤੇ ਨਰ ਸਨਮਾਨ ਸੁਖ ਦੇ ਨਗਰ ਬਸਾਵਣ ਠਨ। ਬੜਿਆਂ ਮਿੱਠਿਆਂ ਤੇ ਕੋਮਲ ਲਫ਼ਜ਼ਾਂ ਦੇ ਨਾਲ ਲੋਕਾਂ ਦਾ ਬਾਬਾ ਗੁਰਦਿੱਤਾ ਜੀ ਸਨਮਾਨ ਕਰਦੇ ਨੇ ਤੇ ਸਾਰੇ ਤਰ੍ਹਾਂ ਦੇ ਸੁਖ ਪ੍ਰਦਾਨ ਕਰਕੇ ਆਪਣੀ ਨਗਰੀ ਦੇ ਵਿੱਚ ਉਹਨਾਂ ਨੂੰ ਵਸੇਬਾ ਦਿੰਦੇ। ਨੱਤੀ ਗਰਭ ਪ੍ਰਥਮ ਸਮ ਤਰਿਓ ਅਵਾਦਿਓ ਚਾਂਦ ਸਮ ਭਾਗਣ ਭਰਿਓ। ਜਿਹੜੀ ਬਾਬਾ ਗੁਰਦਿੱਤਾ ਜੀ ਦੀ ਧਰਮ ਪਤਨੀ ਹੈ ਜਿਹਦਾ ਨਾਮ ਨੱਤੀ ਹੈ ਉਹਨੇ ਦੂਸਰੇ ਗਰਭ ਨੂੰ ਧਾਰਨ ਕੀਤਾ ਹੋਇਆ ਜਿਹੜਾ ਕਿ ਪਹਿਲੇ ਗਰਭ ਦੀ ਤਰ੍ਹਾਂ ਹੀ ਵਾਧਾ ਹੈ। ਚੰਦ ਸਮ ਭਾਗਣ ਭਰਿਓ ਚੰਦਰਮਾ ਦੀ ਤਰ੍ਹਾਂ ਵਾਧਾ ਹੈ ਭਾਗਾਂ ਦੇ ਨਾਲ ਭਰਿਆ ਹੋਇਆ। ਸਮੋ ਪ੍ਰਸੂਤ ਹੋਣ ਕੋ ਆਇਓ ਸੁੰਦਰ ਸਮਾਂ ਸੁਖਦ ਦਰ ਸਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬੱਚਾ ਪੈਦਾ ਹੋਣ ਦਾ ਸਮਾਂ ਆਇਆ ਉਸ ਵੇਲੇ ਬਹੁਤ ਹੀ ਸੁੰਦਰ ਸਮਾਂ ਸਾਰਿਆਂ ਨੇ ਦੇਖਿਆ। ਪੁਰ ਜਾਣੇ ਆਨੰਦ ਅਚਾਨਕ ਹੋਵਾ ਮਾਨਵ ਸਭ ਦਿਸ਼ ਮੈਂ ਸੁਖ ਜੋਵਾ। ਪੁਰੀ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਅਚਾਨਕ ਹੀ ਐਸੇ ਆਨੰਦ ਦੀ ਪ੍ਰਾਪਤੀ ਹੋਈ ਹੈ ਮਨ ਸਭ ਦਿਸ਼ ਮੈਂ ਸੁਖ ਜੋਵਾ। ਮਾਨੋ ਕਿ ਸਾਰਿਆਂ ਮਨੁੱਖਾਂ ਦੀ ਜਿਹੜੀ ਦਸ਼ਾ ਸੀ ਨਾ ਉਹ ਖੁਸ਼ੀ ਵਾਲੀ। ਸਵਾ ਜਾਮ ਜਬ ਰਹੀ ਤ੍ਰਿਜਾਮ ਜਨਮਿਓ ਪੁੱਤਰ ਬਦਨ ਅਭੀਰਾਮ। ਜਦੋਂ ਕਿ ਸਵਾ ਪਹਿਰ ਰਾਤ ਰਹਿੰਦੀ ਸੀ ਉਸ ਵੇਲੇ ਨੱਤੀ ਦੇ ਕੁੱਖ ਦੇ ਵਿੱਚੋਂ ਇੱਕ ਸੁੰਦਰ ਬਾਲਕ ਨੇ ਜਨਮ ਨੂੰ ਧਾਰਨ ਕੀਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਅਵਤਾਰ ਹੋਇਆ। ਕੀਰਤਪੁਰ ਗੁਰਦਿੱਤਾ ਜੀ ਚਲੇ ਗਏ ਜਾ ਕੇ ਨਗਰ ਦਾ ਵਿਸਥਾਰ ਕਰਿਆ ਉਸ ਦੇਸ਼ ਦੇ ਵਿੱਚ ਫੈਲਾਈ ਸਿੱਖੀ ਉਹਨਾਂ ਲੋਕਾਂ ਦਾ ਮੋਹ ਅਗਿਆਨ ਹਰਿਆ। ਤੀਰ ਮਲ ਬੇਟਾ ਅੱਗੇ ਇੱਕ ਹੈ ਸੀ ਤੀਰ ਮਲ ਬੇਟਾ ਅੱਗੇ ਇੱਕ ਹੈ ਸੀ ਅੰਦਰ ਜਿਸ ਦੇ ਕਪਟ ਹੰਕਾਰ ਭਰਿਆ ਤੇਰਾ ਮਾਗ ਥਿਤ ਦੂਜ ਕਰਤਾਰ ਸਿੰਘਾ ਆਣ ਸ੍ਰੀ ਹਰ ਰਾਏ ਅਵਤਾਰ ਧਰਿਆ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਧੀਰਮਲ ਤੇ ਬੇਟਾ ਪਹਿਲਾਂ ਹੀ ਸੀ ਗੁਰਦਿੱਤਾ ਜੀ ਦੇ ਘਰ ਦੇ ਵਿੱਚ ਜਿਹੜਾ ਕਿ ਕਪਟ ਤੇ ਹੰਕਾਰ ਦੇ ਨਾਲ ਭਰਿਆ ਹੋਇਆ ਸੀ। ਕਿਸ ਤਰ੍ਹਾਂ ਦੇ ਉਹਨੇ ਕਪਟ ਕੀਤੇ ਇਤਿਹਾਸ ਇਸ ਗੱਲ ਦੇ ਵਿੱਚ ਅੱਗੇ ਗਵਾਹੀ ਦੇਵੇਗਾ। ਕਵੀ ਜੀ ਲਿਖਦੇ ਨੇ ਕਿ 13 ਮਾਘ ਦੂਜ ਥਿਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰਦਿੱਤਾ ਜੀ ਦੇ ਘਰ ਦੇ ਵਿੱਚ ਸ੍ਰੀ ਹਰ ਰਾਏ ਜੀ ਦਾ ਅਵਤਾਰ ਹੋਇਆ। ਦੇਵਨਿਆਨ ਅਰਚਨਾ ਕਰੀ ਬਾਰ ਬਾਰ ਕੁਸ ਮਾਂਜੁਲ ਚਰੀ। ਕਵੀ ਜੀ ਲਿਖਦੇ ਨੇ ਕਿ ਦੇਵਤਿਆਂ ਨੇ ਬਹੁਤੀ ਸਾਰੀ ਪੂਜਾ ਕੀਤੀ ਬਾਰ ਬਾਰ ਬਹੁਤੇ ਜ਼ਿਆਦਾ ਫੁੱਲਾਂ ਦੇ ਬੁੱਕ ਭਰ ਭਰ ਕੇ ਉਹਨਾਂ ਫੁੱਲਾਂ ਦੀ ਵਰਖਾ ਕੀਤੀ। ਔਚਕ ਸੰਖ ਸ਼ਬਦ ਕੋ ਸੁਣਿਓ ਜੈ ਜੈ ਸ਼ਬਦ ਮਿਲੇ ਸਭ ਭਣਿਓ। ਦੇਵਤਿਆਂ ਨੇ ਬਹੁਤੇ ਸਾਰੇ ਸੰਖਾਂ ਦੀ ਗੂੰਜ ਪਾਈ ਹੈ ਸੰਖਾਂ ਨੂੰ ਵਜਾਇਆ ਹੈ ਤੇ ਜੈ ਜੈ ਦੀ ਆਵਾਜ਼ ਦੀ ਧੁਨੀ ਆਕਾਸ਼ ਦੇ ਵਿੱਚ ਗੂੰਜੀ। ਮਿਲਦਾ ਸੀ ਗਣ ਮੰਗਲ ਗਾਇਓ ਸ੍ਰੀ ਗੁਰਦਿੱਤਾ ਸੁਣ ਹਰ ਖਾਇਓ। ਬਹੁਤੀਆਂ ਸਾਰੀਆਂ ਦਾਸੀਆਂ ਨੇ ਮਿਲ ਕੇ ਖੁਸ਼ੀਆਂ ਦੇ ਬਹੁਤ ਸਾਰੇ ਗੀਤ ਗਾਏ ਨੇ। ਜਦੋਂ ਗੁਰਦਿੱਤਾ ਜੀ ਨੂੰ ਇਸ ਦਾ ਪਤਾ ਲੱਗਾ ਤੇ ਗੁਰਦਿੱਤਾ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ। ਚੌਂ ਦਿਸ਼ ਤੇ ਗਣ ਦੇਤ ਵਧਾਈ ਪਾਏ ਦਰਬ ਕੋ ਆਸ਼ਖ ਗਾਈ। ਚਾਰੇ ਪਾਸਿਆਂ ਤੋਂ ਲੋਕ ਬਹੁਤ ਸਾਰੀਆਂ ਵਧਾਈਆਂ ਦੇ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਬਹੁਤ ਸਾਰਾ ਪੈਸਾ ਦਾਨ ਕਰ ਰਹੇ ਨੇ ਔਰ ਅਸੀਸਾਂ ਨੂੰ ਪ੍ਰਾਪਤ ਕਰ ਰਹੇ ਨੇ। ਜਥਾ ਜੋਗ ਕੁਲ ਰੀਤ ਕਰਨ ਤੇ ਸੁਣ ਜਾ ਚੁੱਕਿਆ ਏ ਹਰ ਖੰਤੇ। ਯਥਾ ਯੋਗ ਕੁਲ ਦੀ ਜਿਹੜੀ ਰੀਤੀ ਤੇ ਮਰਿਆਦਾ ਸੀ ਉਸ ਨੂੰ ਪੂਰਾ ਕੀਤਾ ਜਾਂਦਾ ਹੈ। ਬਹੁਤ ਸਾਰੇ ਜਿਹੜੇ ਮੰਗਣ ਵਾਲੇ ਲੋਕ ਨੇ ਉਹ ਆਉਂਦੇ ਨੇ ਉਹਨਾਂ ਨੂੰ ਦਾਨ ਦਿੱਤਾ ਜਾਂਦਾ। ਦਾਨ ਮਾਨ ਸਭ ਹਿਨ ਕੋ ਦੇਨ, ਗੁਰ ਸੁਤ ਸੁਜਸ ਅਧਿਕ ਤਬ ਲੇਨ। ਕਵੀ ਜੀ ਲਿਖਦੇ ਨੇ ਕਿ ਦਾਨ ਤੇ ਮਾਨ ਬਹੁਤਿਆਂ ਸਾਰਿਆਂ ਨੂੰ ਬਾਬਾ ਗੁਰਦਿੱਤਾ ਜੀ ਨੇ ਦਿੱਤਾ ਤੇ ਗੁਰੂ ਦੇ ਸਪੁੱਤਰ ਗੁਰਦਿੱਤਾ ਜੀ ਨੇ ਆਪਣੇ ਜਸ ਨੂੰ ਬਹੁਤ ਹੀ ਜ਼ਿਆਦਾ ਖੱਟਿਆ। ਪਿਤਾ ਗੁਰੂ ਟਿਗ ਦਾਸ ਪਠਾਏ, ਅਨਕ ਪ੍ਰਕਾਰਨ ਬਿਨੈ ਲਖਾਏ। ਕਵੀ ਜੀ ਲਿਖਦੇ ਨੇ ਕਿ ਆਪਣੇ ਪਿਤਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਖਬਰ ਦੇਣ ਦੇ ਵਾਸਤੇ ਬਾਬਾ ਗੁਰਦਿੱਤਾ ਜੀ ਨੇ ਦਾਸਾਂ ਨੂੰ ਕੱਲਿਆ ਹੈ। ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਪੱਤਰਿਕਾ ਲਿਖੀ ਹੈ, ਚਿੱਠੀ ਲਿਖੀ ਹੈ, ਜਿਹਦੇ ਵਿੱਚ ਬਹੁਤ ਪ੍ਰਕਾਰ ਦੀਆਂ ਬਾਬਾ ਗੁਰਦਿੱਤਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਲਿਖੀਆਂ। ਨਾਮ ਰਾਖੀਐ ਜੋ ਮਨ ਪਾਵਤ, ਪੌਤਰ ਆਪ ਕੋ ਦੁਤੀ ਸੁਹਾਵਤ। ਉਸ ਚਿੱਠੀ ਦੇ ਵਿੱਚ ਬਾਬਾ ਗੁਰਦਿੱਤਾ ਜੀ ਨੇ ਲਿਖਿਆ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਤੁਸੀਂ ਬਾਲਕ ਦਾ ਨਾਮ ਰੱਖੋ ਮਨ ਨੂੰ ਪਾਉਣ ਵਾਲਾ, ਕਿਉਂਕਿ ਇਹ ਸੱਚੇ ਪਾਤਸ਼ਾਹ ਦੂਸਰੇ ਪੋਤਰੇ ਨੇ ਤੁਹਾਡੇ ਘਰ ਨੂੰ ਆਣ ਕੇ ਭਾਗ ਲਾਇਆ। ਪੰਥ ਵਿਖੇ ਬਸ ਚੱਲ ਕੋ ਦਿਨਾ, ਪਹੁੰਚੇ ਪੁਣ ਪ੍ਰਸਾਦ ਲੈ ਕਨਾ। ਉਸ ਚਿੱਠੀ ਨੂੰ ਲੈ ਕੇ ਦਾਸ ਰਸਤੇ ਨੂੰ ਤੈਅ ਕਰਕੇ ਕੁਝ ਦਿਨਾਂ ਤੋਂ ਬਾਅਦ ਪ੍ਰਸਾਦ ਲੈ ਕੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ। ਸੋਦਾ ਸਰੋਵਰ ਪੁਰ ਮੈਂ ਆਏ, ਸਤਿਗੁਰ ਆਗੇ ਸੀਸ ਨਿਵਾਏ। ਬਾਬਾ ਗੁਰਦਿੱਤਾ ਜੀ ਵੱਲੋਂ ਜਿਹੜੇ ਭੇਜੇ ਹੋਏ ਦਾਸ ਸਨ ਉਹ ਅੰਮ੍ਰਿਤਸਰ ਨਗਰੀ ਦੇ ਵਿੱਚ ਪਹੁੰਚੇ ਨੇ। ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿਰ ਨਿਵਾਇਆ। ਪੌਤਰ ਜਨਮ ਸੁਣ ਮਨ ਆਨੰਦੇ, ਆਣ ਬਧਾਈ ਬ੍ਰਿੰਦ ਪਨੰਦੇ। ਪੋਤਰੇ ਦੇ ਜਨਮ ਦੀ ਖਬਰ ਨੂੰ ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਆਨੰਦਿਤ ਹੋਏ ਨੇ। ਜਦੋਂ ਨਗਰ ਦੇ ਵਿੱਚ ਖਬਰ ਫੈਲੀ ਤੇ ਬਹੁਤ ਸਾਰੇ ਲੋਕ ਸਤਿਗੁਰਾਂ ਨੂੰ ਆਣ ਕੇ ਵਧਾਈਆਂ ਦੇਣ ਲੱਗੇ। ਗੁਰ ਘਰ ਮੇ ਬੜ ਮੰਗਲ ਕਰ, ਬਾਜੇ ਬਜਤ ਪੁੰਜ ਮੁਦ ਭਰ। ਗੁਰੂ ਘਰ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਮਨਾਈਆਂ ਜਾਣ ਲੱਗੀਆਂ। ਬਹੁਤੇ ਸਾਰੇ ਵਸਤਰਾਂ ਦਾ ਤੇ ਬਹੁਤੇ ਸਾਰੇ ਗਹਿਣਿਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਾਨ ਦਿੱਤਾ, ਉਹਨਾਂ ਨੂੰ ਦਾਨ ਦਿੱਤਾ ਜਿਨ੍ਹਾਂ ਨੇ ਸਾਰਿਆਂ ਤੋਂ ਪਹਿਲਾਂ ਆਣ ਕੇ ਖਬਰ ਦਿੱਤੀ। ਅਪਰ ਦੀਨ ਗਨ ਕੋ ਧਨ ਦੀਨ, ਅਤ ਆਨੰਦ ਗੁਰ ਪਤਨੀ ਤੀਨ। ਹੋਰ ਵੀ ਮੰਗਤਿਆਂ ਨੂੰ ਬਹੁਤ ਸਾਰਾ ਧਨ ਦਾ ਦਾਨ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਜਦੋਂ ਸਤਿਗੁਰਾਂ ਦੇ ਮਹਿਲਾਂ ਨੂੰ ਖਬਰ ਪਤਾ ਲੱਗੀ ਤੇ ਸਤਿਗੁਰਾਂ ਦੇ ਤਿੰਨੇ ਮਹਿਲ ਬਹੁਤ ਜ਼ਿਆਦਾ ਪ੍ਰਸੰਨ ਹੋਏ। ਸਰਬ ਪ੍ਰਕਾਰ ਨਿਯੁਤ ਸਭ ਸਾਜੇ, ਦੁੰਦਬ ਲਗ ਵਿਸਾਲ ਦਰ ਬਾਜੇ। ਬਹੁਤ ਤਰ੍ਹਾਂ ਦੇ ਜਿਹੜੇ ਖੁਸ਼ੀਆਂ ਦੇ ਮਾਹੌਲ ਨੇ ਉਹਨਾਂ ਨੂੰ ਪੈਦਾ ਕੀਤਾ ਗਿਆ। ਵੱਡੇ ਉਤਸਵ ਕੀਤੇ ਗਏ ਨੇ ਜਿਨ੍ਹਾਂ ਉਤਸਵਾਂ ਦੇ ਵਿੱਚ ਛੋਟੇ ਤੇ ਵੱਡੇ ਵਾਜੇ ਵਜਾਏ ਗਏ ਨੇ। ਜੋ ਜੋ ਸੁਣਿਆ ਓ ਤਿਨ ਪਾਇਓ, ਸਤਿਗੁਰ ਸੁਜਸ ਜਗਤ ਪਰ ਛਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਜਿਹੜਾ ਵੀ ਸੁਣ ਕੇ ਆਇਆ ਹੈ ਉਹਨੂੰ ਹੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਦਾਨ ਮਿਲਿਆ ਹੈ ਤੇ ਸਤਿਗੁਰਾਂ ਦਾ ਜਿਹੜਾ ਜਸ ਸੀ ਨਾ ਉਹ ਜਗਤ ਭਰ ਦੇ ਵਿੱਚ ਬਹੁਤ ਛਾਇਆ। ਗੁਰ ਤਾ ਮਾਲਕ ਸਤਿਗੁਰ ਜਾਨਾ, ਸ੍ਰੀ ਹਰ ਰਾਏ ਸੋ ਨਾਮ ਬਖਾਨਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਗੁਰਿਆਈ ਦਾ ਮਾਲਕ ਆਇਆ ਹੈ, ਇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਲਕ ਦਾ ਨਾਮ ਸ੍ਰੀ ਹਰ ਰਾਏ ਰੱਖਿਆ। ਕੰਚਨ ਕੇ ਕੰਕਣ ਕਰਵਾਏ, ਹੀਰਨ ਪੰਕਤ ਖਚੀ ਬਣਾਏ। ਸੋਨੇ ਦੇ ਕੜੇ ਕੜਵਾਏ ਗਏ ਨੇ ਜਿਨ੍ਹਾਂ ਵਿੱਚ ਹੀਰੇ ਮੋਤੀ ਜੜੇ ਗਏ। ਚਗਲੀ ਚੀਨੀ ਅਲਪ ਕਰਾਏ, ਉਪਰ ਗੋਟਾ ਅਧਿਕ ਲਗਾਏ। ਜਿਹੜੀ ਚਗਲੀ ਹੁੰਦੀ ਹੈ ਜਿਹੜੀ ਝੱਗੀ ਹੁੰਦੀ ਹੈ, ਜਿਹੜੀ ਕਿ ਛੋਟੇ ਬੱਚਿਆਂ ਦੇ ਗਲ ਦੇ ਵਿੱਚ ਪਹਿਨਾਈ ਜਾਂਦੀ ਹੈ। ਕਵੀ ਜੀ ਲਿਖਦੇ ਨੇ ਕਿ ਬੜੇ ਬਰੀਕ ਕੱਪੜੇ ਦੀ ਉਹ ਜਿਹੜੀ ਝੱਗੀ ਹੈ ਨਾ, ਉਹ ਸੀਤੀ ਗਈ ਹੈ ਤੇ ਉਹਦੇ ਦੁਆਲੇ ਦੁਆਲੇ ਬਹੁਤ ਕੀਮਤੀ ਗੋਟਾ ਲਾਇਆ ਗਿਆ।
ਮੇਵਾ ਯਾਰ ਪਕਵਾਨ ਕਨੇਰਾ, ਤੀਨੋ ਗੁਰ ਮਹਿਲਾ ਤਿਸ ਬੇਰਾ।
ਤਿੰਨੇ ਸਤਿਗੁਰਾਂ ਦੇ ਮਹਿਲਾਂ ਨੇ ਇਹ ਸਾਰਾ ਕੁਝ ਤਿਆਰ ਕਰਵਾਇਆ ਹੈ, ਬਹੁਤੇ ਸਾਰੇ ਮੇਵੇ ਤੇ ਪਕਵਾਨ ਬਣਾਏ ਗਏ।
ਸਹਿਤ ਸਨੇਹ ਸੁਤੁਰਤ ਪਠਾਏ, ਕੀਰਤਪੁਰ ਪੋਤਰਾ ਜਨ ਮਾਏ।
ਸਹਿਤ ਸਨੇਹ ਦੇ ਇਹ ਸਾਰਾ ਕੁਝ ਤਿਆਰ ਕਰਕੇ ਮਾਤਾਵਾਂ ਨੇ ਕੀਰਤਪੁਰ ਦੇ ਵਿੱਚ ਭੇਜਿਆ ਹੈ, ਕਿਉਂਕਿ ਪੋਤਰੇ ਨੇ ਜਨਮ ਲਿਆ।
ਗਣ ਮੰਗਲ ਏਮ ਨਏ ਰਚੰਤੇ, ਗੁਰਸਨ ਬੰਦੀ ਆਨੰਦ ਮਚੰਤੇ।
ਬਹੁਤ ਸਾਰੇ ਮੰਗਲ ਹੋ ਰਹੇ ਨੇ, ਨਵੀਆਂ ਤੋਂ ਨਵੀਆਂ ਖੁਸ਼ੀਆਂ ਹੋ ਰਹੀਆਂ ਨੇ। ਗੁਰੂ ਘਰ ਦੇ ਜਿੰਨੇ ਵੀ ਸਰਬੰਧੀ ਨੇ ਉਹ ਬਹੁਤ ਹੀ ਜ਼ਿਆਦਾ ਆਨੰਦ ਦੇ ਵਿੱਚ ਭਿੱਜੇ ਹੋਏ ਨੇ।
ਜਬ ਦੋਏ ਮਾਸ ਬਿਤੇ ਇਸ ਭਾਂਤੀ, ਸਾਈਂ ਦਾਸ ਪਠੀ ਤਬ ਪਾਤੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦੋ ਮਹੀਨੇ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ। ਦੋ ਮਹੀਨਿਆਂ ਤੋਂ ਬਾਅਦ ਸਾਈਂ ਦਾਸ ਜੀ ਦੀ ਚਿੱਠੀ ਸਤਿਗੁਰਾਂ ਦੇ ਕੋਲ ਪਹੁੰਚੀ।
ਹੋਏ ਦੀਨ ਬਹੁ ਕੀਨਸ ਬੇਨਤੀ, ਆਵੋ ਮਿਹਰ ਕਰੋ ਤਜ ਗਿਣਤੀ।
ਚਿੱਠੀ ਦੇ ਵਿੱਚ ਬੜੀ ਹੀ ਅਧੀਨਗੀ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੋਈ ਸੀ, ਲਿਖਿਆ ਹੋਇਆ ਸੀ,
ਆਵੋ ਮਿਹਰ ਕਰੋ ਤਜ ਗਿਣਤੀ, ਹੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੇ ਕੋਲ ਆਵੋ, ਕਿਰਪਾ ਕਰਕੇ ਆਪਣਾ ਦਰਸ਼ਨ ਦਿਓ, ਮਿਹਰ ਕਰਕੇ ਸਾਰੀਆਂ ਗਿਣਤੀਆਂ ਨੂੰ ਦੂਰ ਕਰ ਦਿਓ।
ਦਿਵਸ ਬਸੋਏ ਕੋ ਬੜ ਮੇਲਾ, ਚੌ ਦਿਸ਼ ਤੇ ਨਰ ਹੋਏ ਸਕੇਲਾ। ਚਿੱਠੀ ਦੇ ਵਿੱਚ ਸਾਈਂ ਦਾਸ ਨੇ ਤੇ ਰਾਮੋ ਨੇ ਲਿਖਿਆ ਹੋਇਆ ਸੀ ਕਿ ਵਿਸਾਖੀ ਦਾ ਜਿਹੜਾ ਮੇਲੇ ਦਾ ਦਿਨ ਹੈ ਨਾ, ਉਹ ਲਾਗੇ ਆ ਰਿਹਾ। ਸੱਚੇ ਪਾਤਸ਼ਾਹ ਵਿਸਾਖੀ ਦੇ ਮੇਲੇ ਦੇ ਉੱਤੇ ਬਹੁਤ ਸਾਰਿਆਂ ਸੰਗਤਾਂ ਦਾ ਇਕੱਠ ਹੋਵੇਗਾ।
ਇਹਾਂ ਕਹਿ ਕਰੋ ਗੁਸਾਈ, ਦੇਹ ਦਰਸ ਦਾਸਨ ਸਮੁਦਾਈ।
ਅਰਜ ਲਿਖੀ ਹੋਈ ਹੈ ਚਿੱਠੀ ਦੇ ਵਿੱਚ ਕਿ ਕਿਰਪਾ ਕਰਕੇ ਜਿਹੜਾ ਵਿਸਾਖੀ ਦਾ ਮੇਲਾ ਹੈ ਨਾ, ਉਹ ਸਾਡੇ ਪਿੰਡ ਦੇ ਵਿੱਚ ਹੀ ਸਾਡੇ ਕੋਲ ਮਨਾਇਆ ਜਾਵੇ। ਦਿਓ ਦਰਸ ਦਾਸਨ ਸਮੁਦਾਈ, ਸਮੂਹ ਦਾਸਾਂ ਨੂੰ ਇੱਥੇ ਆਣ ਕੇ ਦਰਸ਼ਨ ਦੇਣ ਦੀ ਕਿਰਪਾ ਕਰੋ।
ਇਤਿਆਦਿਕ ਸਤਿਗੁਰੂ ਉਬਾਚੀ, ਹਿਰਦੇ ਵਿਚਾਰਿਓ ਕਰਬੇ ਸਾਚੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਲਿਖੀ ਹੋਈ ਚਿੱਠੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੜ੍ਹੀ ਹੈ ਤੇ ਫੇਰ ਆਪਣੇ ਮਨ ਦੇ ਵਿੱਚ ਸਤਿਗੁਰਾਂ ਨੇ ਵਿਚਾਰ ਕੀਤਾ ਹੈ ਕਿ ਸਾਈਂ ਦਾਸ ਦੇ ਮਨ ਦੇ ਮਨੋਰਥ ਨੂੰ ਸੱਚਾ ਜ਼ਰੂਰ ਕਰਨਾ।
ਉਬੈ ਜੋਦ ਹਮ ਕੀਨ ਬਿਰੋਧਾ, ਅਬੈ ਸ਼ਾਹ ਨਹੀਂ ਠਾਨ ਕ੍ਰੋਧਾ।
ਸਤਿਗੁਰੂ ਜੀ ਵਿਚਾਰਦੇ ਨੇ, ਉਬੈ ਜੁੱਧ ਹਮ ਕੀਨ ਬਿਰੋਧਾ, ਕਿ ਦੋ ਜਿਹੜੇ ਯੁੱਧ ਨੇ ਨਾ, ਉਹ ਅਸੀਂ ਬਹੁਤ ਹੀ ਜ਼ਿਆਦਾ ਚੰਗੀ ਤਰ੍ਹਾਂ ਰੁੱਝ ਕੇ ਅੜ ਕੇ ਕੀਤੇ ਨੇ।
ਅਬੈ ਸ਼ਾਹ ਨਹੀਂ ਠਾਣ ਕ੍ਰੋਧਾ, ਪਰ ਥੋੜੇ ਸਮੇਂ ਦੇ ਵਾਸਤੇ ਬਾਦਸ਼ਾਹ ਸ਼ਾਂਤ ਹੋ ਗਿਆ, ਕ੍ਰੋਧ ਨੂੰ ਧਾਰਨ ਨਹੀਂ ਕਰਦਾ। ਸੁਮਤ ਵਜ਼ੀਰ ਖਾਨ ਸਮਝਾਵੇ, ਕਹਿ ਮਹਿਮਾਨ ਸਿਉਰ ਬਿਸਰਾਵੇ।
ਸਤਿਗੁਰੂ ਜੀ ਜਾਣਦੇ ਨੇ ਕਿ ਸ੍ਰੇਸ਼ਟ ਬੁੱਧੀ ਦਾ ਮਾਲਕ ਜਿਹੜਾ ਵਜ਼ੀਰ ਖਾਂ ਸਾਡਾ ਪਿਆਰਾ ਹੈ, ਉਹ ਬੜੀਆਂ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਬਾਦਸ਼ਾਹ ਨੂੰ ਸਮਝਾ ਦਿੰਦਾ ਹੈ, ਗੁਰੂ ਘਰ ਦੀ ਮਹਿਮਾ ਦੱਸ ਕੇ ਬਾਦਸ਼ਾਹ ਦੇ ਗੁੱਸੇ ਨੂੰ ਦੂਰ ਕਰ ਦਿੰਦਾ ਹੈ। ਪਰ ਸਤਿਗੁਰੂ ਜੀ ਵਿਚਾਰਦੇ ਨੇ ਕਿ ਬਹੁਤੀ ਦੇਰ ਨਹੀਂ ਲੰਘੇਗੀ, ਬਹੁਤੀ ਦੇਰ ਬਾਦਸ਼ਾਹ ਟਾਲਾ ਨਹੀਂ ਕਰੇਗਾ, ਯੁੱਧ ਤੇ ਫੇਰ ਵੀ ਹੋਵੇਗਾ।
ਅਬ ਜੰਗਲ ਚਲ ਦਿਵਸ ਗੁਜ਼ਾਰੈ, ਤਹਾਂ ਲਰੈ ਰਿਪ ਗਣ ਕੋ ਮਾਰੈ।
ਹੁਣ ਸਤਿਗੁਰੂ ਜੀ ਤੇ ਅੰਤਰਜਾਮੀ ਨੇ, ਉਹ ਤੇ ਆਉਣ ਵਾਲੇ ਸਮੇਂ ਨੂੰ ਜਾਣਦੇ ਨੇ, ਇਸ ਕਰਕੇ ਸਤਿਗੁਰੂ ਜੀ ਨੇ ਵਿਚਾਰ ਕੀਤੀ ਕਿ ਹੁਣ ਸਾਨੂੰ ਚਾਹੀਦਾ ਕਿ ਜੰਗਲ ਦੇ ਵੱਲ ਚਲੇ ਜਾਈਏ। ਜੰਗਲ ਦਾ ਇੱਥੇ ਭਾਵ ਹੈ ਕਿ ਮਾਲਵੇ ਦਾ ਇਲਾਕਾ। ਗੁਰੂ ਜੀ ਨੇ ਵਿਚਾਰਿਆ ਕਿ ਮਾਲਵੇ ਦੇ ਇਲਾਕੇ ਦੇ ਵਿੱਚ ਚਲੇ ਜਾਈਏ, ਉੱਥੇ ਆਪਣੇ ਦਿਨਾਂ ਨੂੰ ਬਤੀਤ ਕਰੀਏ, ਤਾਹਾਂ ਲੜਾਂ ਰਿਪ ਗਣ ਕੋ ਮਾਰਾਂ, ਉੱਥੇ ਫੌਜ ਆਵੇਗੀ, ਉੱਥੇ ਲੜਾਂਗੇ ਤੇ ਤੁਰਕਾਂ ਦਾ ਨਾਸ ਕਰਾਂਗੇ। ਜੰਗ ਨ ਭਲੋ ਸੁਦਾ ਸਰ ਮਾਹੀ, ਆਵੇ ਤੁਰਕ ਅਦਬ ਰਹਿ ਨਾਹੀ। ਸਤਿਗੁਰਾਂ ਨੇ ਸੋਚਿਆ ਕਿ ਜੰਗ ਲੜਨਾ ਅੰਮ੍ਰਿਤਸਰ ਦੇ ਵਿੱਚ ਚੰਗਾ ਨਹੀਂ ਹੈ, ਕਿਉਂਕਿ ਤੁਰਕ ਆਉਂਦੇ ਨੇ ਤੇ ਗੁਰਦੁਆਰੇ ਦਾ ਅਦਬ ਨਹੀਂ ਰਹਿੰਦਾ, ਬੇਅਦਬੀ ਕਰਦੇ ਨੇ। ਹਰ ਲਵ ਪੁਰ ਕੋ ਨੇਰ ਕਨੇਰਾ, ਚੜ੍ਹ ਆਵੇ ਲਸ਼ਕਰ ਬਹੁ ਤੇਰਾ। ਇਸ ਤੋਂ ਇਲਾਵਾ ਸਤਿਗੁਰਾਂ ਨੇ ਵਿਚਾਰਿਆ ਹੈ ਕਿ ਲਾਹੌਰ ਨਗਰੀ ਬਹੁਤ ਜ਼ਿਆਦਾ ਅੰਮ੍ਰਿਤਸਰ ਦੇ ਲਾਗੇ ਹੈ, ਇਸ ਕਰਕੇ ਤੁਰਕਾਂ ਦੀ ਬਹੁਤ ਸਾਰੀ ਜਿਹੜੀ ਫੌਜ ਹੈ ਨਾ, ਉਹ ਛੇਤੀ ਹੀ ਅੰਮ੍ਰਿਤਸਰ ਪਹੁੰਚ ਜਾਂਦੀ। ਨਹੀਂ ਮਵਾਸ ਹੋਣ ਕੋ ਥਾਨ, ਨਹੀਂ ਬਿਖਮ ਕਿਤ ਦੁਰਗ ਮਹਾਨ। ਐਸਾ ਥਾਂ ਜਿਸ ਦੀ ਓਟ ਲੈ ਕੇ ਵੈਰੀ ਦੇ ਨਾਲ ਲੜਿਆ ਜਾਵੇ, ਉਸ ਨੂੰ ਆਖਿਆ ਜਾਂਦਾ ਹੈ ਮਵਾਸੀ ਜਗ੍ਹਾ, ਆਕੀ ਹੋਣ ਦੀ ਜਗ੍ਹਾ। ਸਤਿਗੁਰੂ ਜੀ ਵਿਚਾਰਦੇ ਨੇ ਕਿ ਐਸੀ ਜਗ੍ਹਾ ਵੀ ਅੰਮ੍ਰਿਤਸਰ ਦੇ ਵਿੱਚ ਨਹੀਂ ਹੈ ਕਿ ਜਿੱਥੇ ਆਕੀ ਹੋ ਕੇ ਰਿਹਾ ਜਾਵੇ। ਨਹੀਂ ਬਿਖਮ ਕਿਤ ਦੁਰਗ ਮਹਾਨ, ਔਰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਤਕੜਾ ਮਜ਼ਬੂਤ ਕਿਲਾ ਵੀ ਨਹੀਂ। ਲਰਨ ਸਥਲ ਜੰਗਲ ਮੈਂ ਆਛੋ, ਕਹੂੰ ਕਹੂੰ ਜਲ ਪ੍ਰਾਪਤ ਬਾਂਛੋ। ਇਸ ਕਰਕੇ ਸਤਿਗੁਰਾਂ ਨੇ ਵਿਚਾਰਿਆ ਹੈ ਕਿ ਲੜਨ ਦੀ ਜਿਹੜੀ ਜਗ੍ਹਾ ਹੈ ਨਾ, ਉਹ ਤੇ ਮਾਲਵਾ ਹੀ ਸਾਰਿਆਂ ਤੋਂ ਚੰਗੀ ਜਗ੍ਹਾ ਹੈ, ਕਿਉਂਕਿ ਕਹੂੰ ਕਹੂੰ ਜਲ ਪ੍ਰਾਪਤ ਬਾਂਛੇ ਕਹਿਣ ਤੋਂ ਪਾਵੇ ਹੈ ਕਿ ਲੋੜ ਪਈ ਤੇ ਪਾਣੀ ਕਿਤੇ ਕਿਤੇ ਹੀ ਲੱਭਦਾ ਹੈ, ਭਾਵ ਪਾਣੀ ਥੋੜਾ ਹੈ ਤੇ ਬਾਦਸ਼ਾਹੀ ਫੌਜਾਂ ਦੇ ਲਈ ਇਸ ਥੁੜ ਦਾ ਬਹੁਤ ਵੱਡਾ ਘਾਟਾ ਪਵੇ।
ਮਹਾਯੁਜਾਰ ਖਰੇ ਬਨ ਜਹਾਂ, ਮਾਰੇ ਕਣੇ ਤੁਰਕ ਹਮ ਤਹਾਂ।
ਸਤਿਗੁਰੂ ਜੀ ਸੋਚਦੇ ਨੇ ਕਿ ਮਾਲਵੇ ਦਾ ਬਹੁਤ ਸਾਰਾ ਇਲਾਕਾ ਉਜਾੜ ਦੇ ਵਿੱਚ ਪਿਆ ਹੋਇਆ, ਜਿੱਥੇ ਬਹੁਤ ਸੰਘਣੇ ਜੰਗਲ ਨੇ, ਮਾਰੇ ਕਣੇ ਤੁਰਕ ਹਮ ਤਹਾਂ, ਉੱਥੇ ਰਹਿ ਕੇ ਅਸੀਂ ਤੁਰਕਾਂ ਨੂੰ ਬਹੁਤਿਆਂ ਸਾਰਿਆਂ ਨੂੰ ਨਾਸ ਕਰਾਂਗੇ।
ਜਿਮ ਕਿਮ ਕਰੈ ਦਾਵਲੇ ਫਤਿਹ, ਸ਼ਾਹ ਜੇ ਆਪ ਜਾਏ ਤੇ ਹਤੈ।
ਸਤਿਗੁਰੂ ਜੀ ਸੋਚਦੇ ਨੇ ਜਿਵੇਂ ਨਾ ਕਿਵੇਂ ਦਾ ਕਰਕੇ ਅਸੀਂ ਜਰੂਰ ਜਿੱਤ ਦੀ ਪ੍ਰਾਪਤੀ ਕਰਾਂਗੇ, ਜੇਕਰ ਬਾਦਸ਼ਾਹ ਵੀ ਆ ਗਿਆ ਤੇ ਉਹਨੂੰ ਵੀ ਰਣ ਭੂਮੀ ਦੇ ਵਿੱਚ ਮਾਰ ਦਿਆਂਗੇ।
ਜਲ ਕੋ ਘੇਰ ਚਮੂ ਥਿਰ ਹੋਏ, ਜਹਿਰ ਪਕੋ ਜਲ ਪਾਏ ਨਾ ਕੋਏ।
ਸਤਿਗੁਰੂ ਜੀ ਤਰ੍ਹਾਂ ਤਰ੍ਹਾਂ ਦੀਆਂ ਆਪਣੇ ਮਨ ਦੇ ਵਿੱਚ ਵਿਉਂਤਾਂ ਬਣਾਉਂਦੇ ਨੇ ਕਿ ਜਿਹੜੀ ਜਗ੍ਹਾ ਹੋਵੇਗੀ ਮਾਲਵੇ ਦੇ ਵਿੱਚ ਪਾਣੀ ਵਾਲੀ, ਉਹਦੇ ਤੇ ਜਾ ਕੇ ਫੌਜ ਦੇ ਸਮੇਤ ਡੇਰਾ ਲਾਵਾਂਗੇ, ਜਹਿਰ ਪਕੋ ਜਲ ਪਾਏ ਨਾ ਕੋਏ, ਤੇ ਜੇਕਰ ਅਸੀਂ ਪਾਣੀ ਵਾਲੀ ਜਗ੍ਹਾ ਨੂੰ ਦੱਬਿਆ ਹੋਵੇਗਾ, ਮੱਲਿਆ ਹੋਵੇਗਾ, ਤੇ ਵੈਰੀਆਂ ਦੀ ਫੌਜ ਦੇ ਕੋਲ ਪੀਣ ਦੇ ਵਾਸਤੇ ਕਿਤੇ ਪਾਣੀ ਨਹੀਂ ਹੋਵੇਗਾ।
ਇਤਿਆਦਿਕ ਬਹੁ ਹਿਰਦੈ ਵਿਚਾਰਾ, ਜੰਗਲ ਕੋ ਪਿਆਨ ਨਿਰ ਧਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਬਹੁਤ ਤਰ੍ਹਾਂ ਦੀਆਂ ਵਿਚਾਰਾਂ ਸਤਿਗੁਰਾਂ ਨੇ ਆਪਣੇ ਮਨ ਦੇ ਨਾਲ ਕੀਤੀਆਂ ਨੇ, ਤੇ ਆਖਰਕਾਰ ਇਸ ਨਤੀਜੇ ਦੇ ਉੱਤੇ ਪਹੁੰਚੇ ਨੇ ਕਿ ਜ਼ਰੂਰ ਹੀ ਸਾਨੂੰ ਮਾਲਵੇ ਦੇ ਵੱਲ ਚਲਿਆ ਜਾਣਾ ਚਾਹੀਦਾ।
ਨਿਸਮੈ ਮਹਿਲ ਗਏ ਗੋਸਾਈ, ਟਿਗਦ ਮੋਦਰੀ ਚਲ ਕਰ ਆਈ।
ਜਦੋਂ ਰਾਤ ਦੇ ਵੇਲੇ ਸਤਿਗੁਰੂ ਜੀ ਆਪਣੇ ਮਹਿਲਾਂ ਦੇ ਵਿੱਚ ਗਏ ਨੇ, ਉਸ ਵੇਲੇ ਦਮੋਦਰੀ ਜੀ ਸਤਿਗੁਰਾਂ ਦੇ ਕੋਲ ਆਏ।
ਕਹੇ ਉਹ ਤੋਹ ਪਗਨੀ ਪਠ ਪਾਤੀ, ਹਮੇ ਹਕਾਰ ਨਿਹਿਤ ਉਮ ਹਾਤੀ।
ਦਮੋਦਰੀ ਨੂੰ ਦੇਖ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੀ ਭੈਣ ਦੀ ਚਿੱਠੀ ਆਈ ਹੈ, ਜਿਸ ਚਿੱਠੀ ਦੇ ਵਿੱਚ ਉਹਨਾਂ ਦੋਵਾਂ ਜੀਆਂ ਨੇ ਲਿਖਿਆ ਕਿ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਦਰਸ਼ਨ ਦੇਈ।
ਸਾਈ ਦਾਸ ਲਿਖੀ ਬਹੁ ਬਿਨਤੀ, ਆਵੋ ਮਿਹਰ ਤਰੋ ਤਜ ਗਿਣਤੀ।
ਦਮੋਦਰੀ ਜੀ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਈ ਦਾਸ ਨੇ ਬਹੁਤ ਤਰ੍ਹਾਂ ਦੀ ਚਿੱਠੀ ਦੇ ਵਿੱਚ ਬੇਨਤੀ ਲਿਖੀ ਹੋਈ ਹੈ। ਉਹਨੇ ਲਿਖਿਆ ਹੋਇਆ ਕਿ ਮਿਹਰ ਕਰਕੇ ਸਾਡੇ ਕੋਲ ਆਓ, ਸਾਰੀਆਂ ਗਿਣਤੀਆਂ ਨੂੰ ਤੁਸੀਂ ਛੱਡ ਦਿਓ। ਕਹਿੰਦੇ ਨੇ ਤੋਹੇ ਮਨੋਰਥ ਕਹਾਂ ਸੁਣਾਵੋ, ਇਹਾਂ ਬਸੋ ਕੇ ਤਹਾਂ ਸਿਧਾਵੋ। ਸਤਿਗੁਰੂ ਜੀ ਕਹਿੰਦੇ ਨੇ ਦਮੋਦਰੀਏ, ਤੇਰੇ ਮਨ ਦੀ ਚਾਹ ਕੀ ਹੈ? ਕੀ ਤੂੰ ਉੱਥੇ ਜਾਣਾ ਚਾਹੁੰਦੀ ਹੈ ਜਾਂ ਕਿ ਇੱਥੇ ਹੀ ਰਹਿਣਾ ਤੂੰ ਚੰਗਾ ਸਮਝਦੀ? ਸੁਣ ਦਮੋਦਰੀ ਗਿਰਾ ਬਖਾਨੀ, ਕਰੋ ਆਪ ਜੈਸੇ ਮਨ ਭਾਨੀ। ਦਮੋਦਰੀ ਜੀ ਨੇ ਹੱਥ ਜੋੜ ਕੇ ਬਚਨ ਕੀਤਾ, ਕਹਿੰਦੀ ਹੈ ਹੇ ਸੱਚੇ ਪਾਤਸ਼ਾਹ, ਕਰੋ ਆਪ ਜੈਸੇ ਮਨ ਭਾਨੀ। ਕਹਿੰਦੀ ਹੈ ਕਿ ਮੇਰੀ ਸਲਾਹ ਕੀ ਪੁੱਛਦੇ ਹੋ? ਹੇ ਸੱਚੇ ਪਾਤਸ਼ਾਹ, ਜੋ ਤੁਹਾਨੂੰ ਚੰਗਾ ਲੱਗਦਾ ਹੈ ਨਾ ਉਂਝ ਕਰੋ। ਕਹਿੰਦੀ ਹੈ ਚਲੋ ਚਲੇਂਗੇ ਸੰਗ ਤੁਮਾਰੇ, ਬਸੋ ਬਸੇਂਗੇ ਸਭ ਨਿਰਧਾਰੇ। ਸੱਚੇ ਪਾਤਸ਼ਾਹ ਮੇਰੀ ਕੀ ਮਰਜ਼ੀ ਹੈ, ਜੇ ਤੁਸੀਂ ਜਾਣਾ ਚਾਹੋਗੇ ਤੇ ਤੁਹਾਡੇ ਨਾਲ ਜਾਵਾਂਗੇ ਸਾਰੇ ਦੇ ਸਾਰੇ, ਤੇ ਜੇਕਰ ਇੱਥੇ ਵਸੋਗੇ ਤੇ ਅਸੀਂ ਸਾਰੇ ਇੱਥੇ ਵਸਾਂਗੇ। ਸੱਚੇ ਪਾਤਸ਼ਾਹ ਮੇਰੀ ਮਰਜ਼ੀ ਨਹੀਂ ਹੈ, ਮਰਜ਼ੀ ਸਿਰਫ ਤੁਹਾਡੀ ਹੈ। ਅਰਧ ਚੇਤ ਕੋ ਮਾਸ ਬਿਤਾਯੋ, ਗਮਨ ਆਪਣੋ ਸਭਨ ਸੁਣਾਯੋ। ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੀ ਤੇ ਮਰਜ਼ੀ ਜਾਣਦੀ ਹੈ। ਕਵੀ ਜੀ ਲਿਖਦੇ ਨੇ ਕਿ ਅੱਧਾ ਚੇਤਰ ਦਾ ਮਹੀਨਾ ਬਤੀਤ ਹੋ ਗਿਆ ਸੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਦੇ ਵਾਸਤੇ ਆਪਣਾ ਹੁਕਮ ਸੁਣਾ ਦਿੱਤਾ। ਤੀਨ ਹਜ਼ਾਰ ਚਮੂ ਪਟ ਸੰਗ, ਸ਼ਸਤਰ ਜੇ ਧਾਰਤ ਸਹਿਤ ਤੁਰੰਗ। ਕਵੀ ਜੀ ਲਿਖਦੇ ਨੇ ਕਿ 3000 ਫੌਜ ਸ਼ਸਤਰਧਾਰੀ ਯੋਧਿਆਂ ਦੀ ਨਾਲ ਜਾਣ ਦੇ ਵਾਸਤੇ ਤਿਆਰ ਹੋਈ ਹੈ, ਜਿਹੜੀ ਕਿ ਸ਼ਸਤਰਾਂ ਤੇ ਬਸਤਰਾਂ ਦੇ ਸਮੇਤ ਘੋੜਿਆਂ ਦੀ ਅਸਵਾਰੀ ਕਰਨ ਵਾਲੀ। ਸਿੱਖ ਮਸੰਦ ਮੇਵੜੇ ਕਨੇ, ਅਦਾਸ ਅਨੇਕ ਤਿਨੋ ਕੋ ਗਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਆਮ ਸਿੱਖ ਨੇ, ਬਹੁਤੇ ਸਾਰੇ ਮਸੰਦ ਨੇ, ਬਹੁਤੇ ਸਾਰੇ ਮੇਵੜੇ ਨੇ, ਬਹੁਤ ਸਾਰੇ ਅਨੇਕਾਂ ਤਰ੍ਹਾਂ ਦੇ ਦਾਸ ਨੇ, ਤਿੰਨੇ ਕੋ ਗਨੇ। ਕਵੀ ਜੀ ਲਿਖਦੇ ਨੇ ਕਿ ਇਹਨਾਂ ਸਾਰਿਆਂ ਦੀ ਗਿਣਤੀ ਕੋਈ ਕੀ ਕਰੇ। ਸੁਣ ਗੁਰ ਤੇ ਤਿਆਰੀ ਸਭ ਤਾਰ, ਆਪਣੀ ਆਪਣੀ ਵਸਤ ਸੰਵਾਰ। ਜਦੋਂ ਸਤਿਗੁਰਾਂ ਨੇ ਤਿਆਰੀ ਦਾ ਹੁਕਮ ਕੀਤਾ, ਉਸ ਵੇਲੇ ਸਾਰੇ ਦੇ ਸਾਰੇ ਆਪੋ ਆਪਣੀਆਂ ਚੀਜ਼ਾਂ ਨੂੰ ਸਾਂਭਣ ਲੱਗੇ। ਸਤਿਗੁਰ ਵਸਤੂ ਸਕਲ ਸੰਭਾਰੀ, ਆਵਣ ਹੋਏ ਕਿ ਨਹੀਂ ਔਰ ਧਾਰੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਚੀਜ਼ਾਂ ਨੂੰ ਵੱਧ ਤੋਂ ਵੱਧ ਸੰਭਾਲਣ ਦਾ ਯਤਨ ਕੀਤਾ ਹੈ ਔਰ ਦਾਸਾਂ ਨੂੰ ਹੁਕਮ ਕੀਤਾ ਕਿ ਸਾਰੀਆਂ ਚੀਜ਼ਾਂ ਨੂੰ ਤਿਆਰ ਕੀਤਾ ਜਾਵੇ। ਆਵਣ ਹੋਏ ਕਿ ਨਹੀਂ ਔਰ ਧਾਰੀ। ਦਰਅਸਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰਧਾਰਾ ਬਣਾਈ ਹੋਈ ਹੈ ਕਿ ਪਤਾ ਨਹੀਂ ਮੁੜ ਕੇ ਅੰਮ੍ਰਿਤਸਰ ਆਉਣਾ ਹੈ ਕਿ ਨਹੀਂ ਆਉਣਾ। ਕਿਉਂਕਿ ਯੁੱਧ ਦੇ ਵਿੱਚ ਕਿਸੇ ਗੱਲ ਦਾ ਕੋਈ ਨਿਯਤ ਪ੍ਰਮਾਣ ਨਹੀਂ ਹੁੰਦਾ ਕਿ ਯੁੱਧ ਦਾ ਨਤੀਜਾ ਕੀ ਨਿਕਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਜੇਕਰ ਯੁੱਧ ਹੋਇਆ ਤੇ ਹੋ ਸਕਦਾ ਕਿ ਵੀਰ ਗਤੀ ਨੂੰ ਪ੍ਰਾਪਤ ਕਰ ਲਿਆ ਜਾਵੇ। ਇਸ ਕਰਕੇ ਸਤਿਗੁਰੂ ਜੀ ਸੋਚਦੇ ਨੇ ਕਿ ਪਤਾ ਨਹੀਂ ਦੁਬਾਰਾ ਅੰਮ੍ਰਿਤਸਰ ਪਹੁੰਚਾਂਗੇ ਜਾਂ ਨਹੀਂ ਪਹੁੰਚਾਂਗੇ। ਸਕਲ ਕੁਟਾਂਬ ਤਿਆਰ ਕਰਵਾਇਓ, ਦਾਸੀ ਦਾਸਣ ਕੋ ਸਮਾਉਂਦਾਇਓ। ਸਤਿਗੁਰਾਂ ਨੇ ਹੁਕਮ ਕਰਕੇ ਆਪਣੇ ਸਾਰੇ ਪਰਿਵਾਰ ਨੂੰ ਤਿਆਰ ਕਰਵਾਇਆ ਹੈ, ਬਹੁਤ ਸਾਰੀਆਂ ਦਾਸੀਆਂ ਤੇ ਦਾਸ ਵੀ ਇਕੱਠੇ ਹੋਏ। ਚੱਲ ਕਰ ਗਏ ਪ੍ਰਥਮ ਦਰਬਾਰ, ਹਾਥ ਜੋਰ ਬਹੁ ਬਿਨੈ ਉਚਾਰ। ਸਾਰਿਆਂ ਤੋਂ ਪਹਿਲਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸਾਰੇ ਪਰਿਵਾਰ ਦੇ ਸਮੇਤ ਹਰੀ ਮੰਦਰ ਦੇ ਵਿੱਚ ਪਹੁੰਚੇ ਨੇ। ਦਰਬਾਰ ਦੇ ਅੱਗੇ ਜਾ ਕੇ ਹੱਥ ਜੋੜ ਕੇ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਜੀ ਦਰਬਾਰ ਦੇ ਵਿੱਚ ਹਾਜ਼ਰ ਹੋਏ।
ਵੀਵੀ ਚੇਤਰੋਂ ਸਣੇ ਪਰਿਵਾਰ ਗੁਰ ਜੀ, ਸੂਰਜ ਚੜੇ ਹੀ ਹੋ ਤਿਆਰ ਆਏ। ਨੰਗੀ ਪੈਰੀ ਕੜਾ ਪ੍ਰਸ਼ਾਦ ਲੈ ਕੇ, ਸਿੱਧੇ ਚੱਲ ਕੇ ਸ੍ਰੀ ਦਰਬਾਰ ਆਏ। ਅੰਦਰ ਜਾਏ ਕੜਾ ਪ੍ਰਸ਼ਾਦ ਧਰਿਆ, ਚੱਲ ਸਿੱਖ ਸੇਵਕ ਜਥੇਦਾਰ ਆਏ। ਖੜੇ ਹੋ
ਸਤਿਗੁਰੂ ਕਰਤਾਰ ਸਿੰਘਾ ਕਰਦੇ ਬੇਨਤੀ ਪਾਸ ਕਰਤਾਰ ਆਏ। ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਦਰਬਾਰ ਦੇ ਅੱਗੇ ਹੱਥ ਜੋੜ ਕੇ ਸਤਿਗੁਰੂ ਜੀ ਖੜੇ ਹੋਏ ਨੇ ਤੇ ਸਤਿਗੁਰਾਂ ਨੇ ਬੇਨਤੀ ਕਰਨੀ ਸ਼ੁਰੂ ਕੀਤੀ। ਸਤਿਗੁਰੂ ਜੀ ਕਹਿੰਦੇ ਨੇ ਹੇ ਪ੍ਰਭੂ ਮਮ ਆਵਣ ਕਹਿ ਨਾਹੀ ਬਸੋ ਸਦਾ ਹਰੀ ਮੰਦਰ ਮਾਹੀ। ਹੱਥ ਜੋੜ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਹੈ ਕਿ ਹੇ ਪ੍ਰਭੂ ਜੀ ਹੇ ਮਹਾਰਾਜ ਜੀ ਪਤਾ ਨੀ ਦੁਬਾਰਾ ਮੇਰਾ ਆਉਣਾ ਅੰਮ੍ਰਿਤਸਰ ਦੇ ਵਿਚ ਹੋਵੇਗਾ ਕਿ ਨਹੀਂ ਹੋਵੇਗਾ, ਪਰ ਬਸੋ ਸਦਾ ਹਰੀ ਮੰਦਰ ਮਾਹੀ, ਪਰ ਹੇ ਪਰਮੇਸ਼ਰ ਤੁਸੀਂ ਹਮੇਸ਼ਾ ਹਰੀ ਮੰਦਰ ਦੇ ਵਿਚ ਵਸਦੇ ਰਹਿਣਾ ਮੈਂ ਭਾਵੇਂ ਆਵਾਂ ਜਾਂ ਨਾ ਆਵਾਂ। ਜੰਗਲ ਜਾਏ ਜੰਗ ਮੈਂ ਠਾਨੋ ਮਾਨੀ ਤੁਰਕਣ ਕੇ ਗਨ ਹਾਨੋ। ਇਸ ਤੋਂ ਇਲਾਵਾ ਸਤਿਗੁਰਾਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਮਾਲਵੇ ਦੇ ਇਲਾਕੇ ਦੇ ਵਿਚ ਜਾ ਕੇ ਮੈਂ ਤੁਰਕਾਂ ਦੇ ਨਾਲ ਵੱਡਾ ਜੰਗ ਲੜਨਾ ਹੈ। ਮਾਨੀ ਤੁਰਕਣ ਕੋ ਗਨ ਹਾਨੋ, ਜਿਹੜੇ ਮਾਨੀ ਤੇ ਹੰਕਾਰੀ ਤੁਰਕ ਨੇ ਉਹਨਾਂ ਬਹੁਤਿਆਂ ਸਾਰਿਆਂ ਦਾ ਨਾਸ ਕਰਨਾ ਹੈ। ਇਸ ਕਰਕੇ ਮੇਰ ਭਰਿਆ ਹੱਥ ਜਿਹੜਾ ਹੈ ਨਾ ਉਹ ਮੇਰੇ ਸਿਰ ਦੇ ਉੱਤੇ ਤੁਸੀਂ ਜ਼ਰੂਰ ਰੱਖਿਓ। ਇਸ ਤਰ੍ਹਾਂ ਦੀਆਂ ਬੇਨਤੀਆਂ ਉਸ ਵੇਲੇ ਸਤਿਗੁਰਾਂ ਨੇ ਕੀਤੀਆਂ ਨੇ ਹੱਥ ਜੋੜ ਕੇ।
ਕੀਤਾ ਕਮਰ ਕਸਾ ਪਾਣੀ ਵਿਚ ਅਸਾਂ ਤੇਰੇ ਹੁਕਮ ਦੇ ਤਾਈ ਨਿਭਾਣ ਚੱਲੇ ਜਿਹੜੀ ਕਾਰ ਵੱਡੀ ਸਾਡੇ ਲਾਈ ਜੁਮੇ ਸਿਰੇ ਉਸ ਦੇ ਤਾਈ ਚੜਾਣ ਚੱਲੇ। ਅਜੇ ਜ਼ੁਲਮ ਦੀਆਂ ਜੜਾਂ ਹਿਲੀਆਂ ਨਹੀਂ ਧੱਕਾ ਮਾਰ ਕੇ ਅਸੀਂ ਹਿਲਾਣ ਚੱਲੇ। ਇੱਥੇ ਹੋਏ ਬੇਅਦਬੀ ਜੰਗ ਹੋਇਆ ਜੰਗਲ ਦੇਸ ਨੂੰ ਕਰ ਧਿਆਨ ਚੱਲੇ। ਕਰਨੀ ਆਪ ਸਹਾਇਤਾ ਸਭ ਥਾਈ ਨਾਲ ਮੁਗਲਾਂ ਕਰਨ ਕਮਸਾਨ ਚੱਲੇ। ਚਾ ਲੱਥਾਂ ਨੀ ਸੂਬਿਆਂ ਹਾਕਮਾਂ ਦਾ ਕਰਨ ਉਹਨਾਂ ਦਾ ਦੂਰ ਗੁਮਾਨ ਚੱਲੇ। ਸਾਡੀ ਪਿੱਠ ਉੱਤੇ ਪਿਤਾ ਹੱਥ ਰੱਖੀ ਸਾਡੀ ਪਿੱਠ ਉੱਤੇ ਪਿਤਾ ਹੱਥ ਰੱਖੀ ਪੂਰਾ ਕਰੀ ਜੋ ਰੱਖ ਨਿਸ਼ਾਨ ਚੱਲੇ। ਆਪ ਆਪਣੇ ਥਾਉ ਦੀ ਕਰੀ ਰਾਖੀ ਤੇਰੇ ਆਸਰੇ ਛੱਡ ਇਸ ਥਾਨ ਚੱਲੇ। ਤੇਰੀ ਓਟ ਦਾ ਕੋਟ ਇਸ ਪੁਰੀ ਤਾਈ ਤੇਰੀ ਓਟ ਦਾ ਕੋਟ ਇਸ ਪੁਰੀ ਤਾਈ ਸੌਂਪ ਤੇਰੇ ਤਾਈ ਭਗਵਾਨ ਚੱਲੇ। ਅੰਤ ਸੋਧ ਅਰਦਾਸ ਕਰਤਾਰ ਸਿੰਘਾ ਰੱਖ ਮਾਲਵੇ ਦੇਸ ਦਾ ਧਿਆਨ ਚੱਲੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਦੇ ਹਜੂਰ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ, ਅਸੀਂ ਤੇ ਹੁਣ ਜਾ ਰਹੇ ਹਾਂ ਇੱਥੋਂ, ਕਿਰਪਾ ਕਰਨੀ ਕਿ ਸਾਡੇ ਉੱਤੇ ਮਿਹਰ ਭਰਿਆ ਤੁਹਾਡਾ ਹੱਥ ਰਵੇ।
ਤਬ ਆਵਾਜ਼ ਪੀ ਮੰਦਰ ਮਾਹੀ ਤੁਮਰੀ ਵਿਜੈ ਅਰੈ ਰਿਪ ਨਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਸਤਿਗੁਰਾਂ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੁਰੰਤ ਹੀ ਬਾਜ ਮੰਦਰ ਦੇ ਵਿਚੋਂ ਹਰੀ ਮੰਦਰ ਦੇ ਵਿਚੋਂ ਇਕ ਗੈਬੀ ਆਵਾਜ਼ਾ ਆਇਆ ਜਿਹਦੇ ਵਿਚੋਂ ਇਹ ਹੁਕਮ ਹੋਇਆ ਤੁਮਰੀ ਵਿਜੈ ਅਰੈ ਰਿਪ ਨਾਹੀ। ਤੇਰੀ ਵਿਜੈ ਹੋਵੇਗੀ, ਤੇਰੀ ਜਿੱਤ ਹੋਵੇਗੀ, ਤੇਰੇ ਅੱਗੇ ਕੋਈ ਵੀ ਵੈਰੀ ਅਟਕ ਨਹੀਂ ਸਕੇ।
ਸ੍ਰੀ ਹਰ ਗੋਬਿੰਦ ਸੁਣਤ ਅਨੰਦੇ ਬੰਧਨ ਕਰੀ ਦੁੰਦ ਕਰ ਬੰਦੇ।
ਜਦੋਂ ਸਤਿਗੁਰਾਂ ਦੇ ਕੰਨਾਂ ਦੇ ਵਿਚ ਇਹ ਆਵਾਜ਼ ਪਈ ਹੈ ਤੇਰੀ ਜਿੱਤ ਹੋਵੇਗੀ, ਕੋਈ ਵੈਰੀ ਨਹੀਂ ਅੜੇਗਾ, ਸਤਿਗੁਰੂ ਜੀ ਉਸ ਗੈਬੀ ਆਵਾਜ਼ੇ ਨੂੰ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਏ ਨੇ। ਦੁਬਾਰਾ ਫਿਰ ਹੱਥ ਜੋੜ ਕੇ ਸਤਿਗੁਰਾਂ ਨੇ ਨਮਸਕਾਰ ਕੀਤਾ।
ਵਹਿਰ ਪ੍ਰਦਕਸ਼ਣ ਦੇ ਕਰ ਚਾਰ ਪੁਣ ਗੁਰ ਤਖਤ ਅਕਾਲ ਸਿਧਾਰ।
ਬਾਹਰ ਆਣ ਕੇ ਚਾਰ ਪ੍ਰਕਰਮਾ ਕੀਤੀਆਂ ਨੇ ਤੇ ਫੇਰ ਉਥੋਂ ਚੱਲ ਕੇ ਅਕਾਲ ਤਖਤ ਪਹੁੰਚ ਗਏ।
ਹੱਥ ਜੋੜ ਅਰਦਾਸ ਕਰਾਏ ਬ੍ਰਿੰਦ ਪ੍ਰਸਾਦ ਦਇਓ ਬਰਤਾਏ।
ਉਥੇ ਵੀ ਆਣ ਕੇ ਹੱਥ ਜੋੜ ਕੇ ਅਰਦਾਸਾਂ ਕੀਤਾ ਗਿਆ ਤੇ ਬਹੁਤ ਸਾਰਾ ਪ੍ਰਸ਼ਾਦ ਉਥੇ ਵੰਡ ਦਿੱਤਾ ਗਿਆ। ਤਵੈ ਮੰਗਾਏ ਜਰਾਊ ਖਾਸਾ ਜਿਹਮੈ ਸੁੰਦਰ ਹੋਤ ਪ੍ਰਕਾਸ਼ਾ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਹੁਤ ਸੋਹਣਾ ਖਾਸਾ ਮੰਗਾ ਲਿਆ ਹੈ, ਇੱਕ ਪਾਲਕੀ ਮੰਗਾ ਲਈ ਹੈ ਜਿਹਨੂੰ ਬਹੁਤ ਸਾਰੇ ਹੀਰੇ ਮੋਤੀ ਲੱਗੇ ਹੋਏ ਨੇ।
ਸ੍ਰੀ ਗ੍ਰੰਥ ਸਾਹਿਬ ਵਿੱਚ ਥਾਪ ਕਰਿਓ ਅਗਾਰੀ ਪਾਛੇ ਆਪ।
ਉਸ ਖਾਸੇ ਦੇ ਵਿੱਚ ਆਦਿ ਗ੍ਰੰਥ ਦੀ ਬੀੜ ਨੂੰ ਹੁਕਮ ਕਰਕੇ ਰਖਵਾ ਲਿਆ ਹੈ, ਕਰਿਓ ਅਗਾਰੀ ਪਾਛੇ ਆਪ। ਦਾਸਾਂ ਨੂੰ ਹੁਕਮ ਕੀਤਾ ਕਿ ਖਾਸੇ ਨੂੰ ਚੁੱਕ ਕੇ ਲਿਜਾਇਆ ਜਾਵੇ। ਅੱਗੇ ਅੱਗੇ ਖਾਸੇ ਨੂੰ ਚੁੱਕ ਕੇ ਦਾਸ ਤੁਰ ਪਏ ਨੇ ਤੇ ਮਗਰ ਮਗਰ ਸਤਿਗੁਰੂ ਜੀ ਚੱਲ ਪਏ।
ਦੋਏ ਦਿਸ਼ਾ ਦੋਏ ਚਮਰ ਟੁਰਾਵੇ ਚਲੇ ਕਿਤਕਲੇ ਸੰਖ ਬਜਾਵੇ।
ਜਿਹੜੇ ਖਾਸੇ ਦੇ ਵਿੱਚ ਆਦ ਬਾਣੀ ਦੀ ਬੀੜ ਨੂੰ ਰੱਖਿਆ ਹੋਇਆ ਉਹਦੇ ਦੋਵੇਂ ਪਾਸੇ ਦੋ ਜਿਹੜੇ ਸਿੱਖ ਨੇ ਉਹ ਚੌਰ ਕਰ ਰਹੇ ਨੇ ਤੇ ਬਹੁਤੇ ਸਾਰੇ ਜਿਹੜੇ ਦਾਸ ਨੇ ਨਾ ਉਹ ਸੰਖਾਂ ਦੀ ਧੁਨੀ ਨੂੰ ਵਜਾ ਰਹੇ ਨੇ, ਗੁੰਜਾ ਰਹੇ ਨੇ।
ਰਥ ਅਰੂੜ ਗੁਰ ਮਹਿਲਾ ਤੀਨ ਡੋਰੇ ਨੁਖਾ ਅਰੂੜਨ ਕੀਨ।
ਰਥ ਦੀ ਸਵਾਰੀ ਕੀਤੀ ਹੋਈ ਹੈ ਸਤਿਗੁਰਾਂ ਦੇ ਤਿੰਨਾਂ ਮਹਿਲਾਂ ਨੇ, ਇਸ ਤੋਂ ਇਲਾਵਾ ਇੱਕ ਡੋਲੇ ਦੇ ਵਿੱਚ ਜਿਹੜੀ ਨੂੰਹ ਰਾਣੀ ਹੈ ਉਸ ਨੂੰ ਸਵਾਰ ਕੀਤਾ ਗਿਆ।
ਤੀਨੋ ਪੁੱਤਰ ਸੰਗ ਚੜ ਚਾਲੇ ਦੁੰਦਵ ਬਜੈ ਸੁਪਟ ਗਣ ਨਾਲੇ।
ਸਤਿਗੁਰਾਂ ਦੇ ਤਿੰਨ ਸਾਹਿਬਜ਼ਾਦੇ ਸਤਿਗੁਰਾਂ ਦੇ ਨਾਲ ਜਾ ਰਹੇ ਨੇ। ਦੁੰਦਵ ਬਜੈ ਸੁਪਟ ਗਣ ਨਾਲੇ, ਇਸ ਤੋਂ ਇਲਾਵਾ ਨਗਾਰੇ ਵਜਾਏ ਜਾ ਰਹੇ ਨੇ। ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਵੀ ਸਤਿਗੁਰਾਂ ਦੇ ਨਾਲ ਜਾ ਰਹੇ ਨੇ।
ਪਨ ਹੀ ਬਿਨਾ ਗ੍ਰੰਥ ਕੇ ਪਾਛੇ ਪੁਰਨਿਕ ਸੇ ਚਲ ਸ੍ਰੀ ਗੁਰ ਆਛੇ।
ਪਨ ਹੀ ਬਿਨਾ ਗ੍ਰੰਥ ਕੇ ਪਾਛੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋੜਾ ਨਹੀਂ ਪਾਇਆ ਹੋਇਆ ਕਿਉਂਕਿ ਬੀੜ ਨੂੰ ਨਾਲ ਲਿਜਾ ਰਹੇ ਨੇ, ਇਸ ਕਰਕੇ ਨੰਗੇ ਚਰਨਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿੱਛੇ ਪਿੱਛੇ ਚਲੇ ਆ ਰਹੇ ਨੇ। ਇਸ ਤਰੀਕੇ ਦੇ ਨਾਲ ਚਲਦਿਆਂ ਚਲਦਿਆਂ ਪੁਰੀ ਦੇ ਵਿੱਚੋਂ ਸਾਰੇ ਦੇ ਸਾਰੇ ਬਾਹਰ ਨਿਕਲੇ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ।
ਵਰਤ ਗਿਆ ਪ੍ਰਸ਼ਾਦ ਸੀ ਜਿਸ ਵੇਲੇ ਮੱਥਾ ਟੇਕ ਪ੍ਰਦਖਣਾ ਚਾਰ ਕਰਦੇ ਨਿਕਲ ਦਰਸ਼ਨੀ ਡਿਓਡਿਓ ਬਾਹਰ ਆਏ ਸ੍ਰੀ ਤਖਤ ਅਕਾਲ ਦੀਦਾਰ ਕਰਦੇ। ਸ੍ਰੀ ਗ੍ਰੰਥ ਜੀ ਨੂੰ ਨਾਲ ਅਦਬ ਦੇ ਜੀ ਚੁੱਕ ਖਾਸੇ ਦੇ ਵਿੱਚ ਅਸਵਾਰ ਕਰਦੇ ਆਪ ਨੰਗੀ ਪੈਰੀ ਪਿੱਛੇ ਤੁਰ ਪਏ ਰਾਮ ਸਰ ਨੂੰ ਰੁੱਖ ਦਾ ਤਾਰ ਕਰਦੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੰਗੇ ਚਰਨਾਂ ਦੇ ਨਾਲ ਪਿੱਛੇ ਪਿੱਛੇ ਤੁਰਦੇ ਗਏ।
ਥਿਰ ਜਬ ਪਏ ਸੋ ਵਿਧੀਆ ਕਹਿ ਹੁਕਮ ਕਰੋ ਜੋ ਪਾਛੇ ਰਹਿ।
ਜਦੋਂ ਸਤਿਗੁਰੂ ਜੀ ਥੋੜੀ ਦੂਰੀ ਤੇ ਜਾ ਕੇ ਰੁਕੇ ਤੇ ਭਾਈ ਵਿਧੀ ਚੰਦ ਨੇ ਹੱਥ ਜੋੜ ਕੇ ਅਰਜ਼ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਹੁਕਮ ਕਰੋ ਜੋ ਪਾਛੇ ਰਹਿ।
ਸੱਚੇ ਪਾਤਸ਼ਾਹ ਕਿਸੇ ਨੂੰ ਹੁਕਮ ਕਰੋ ਜਿਹੜਾ ਕਿ ਸਾਡੇ ਜਾਣ ਤੋਂ ਪਿੱਛੋਂ ਅੰਮ੍ਰਿਤਸਰ ਦੇ ਵਿੱਚ ਰਵੇ।
ਸੇਵਾ ਸੰਭਾਰੈ ਦਰਬਾਰ ਲੈਣ ਦੇਣ ਠਾਣੈ ਵਿਵਹਾਰ।
ਭਾਈ ਵਿਧੀ ਚੰਦ ਜੀ ਕਹਿੰਦੇ ਨੇ ਕਿ ਕਿਸੇ ਸਿੱਖ ਸੇਵਕ ਨੂੰ ਹੁਕਮ ਕਰਨਾ ਚਾਹੀਦਾ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਰਵੇ ਤੇ ਦਰਬਾਰ ਦੀ ਸੇਵਾ ਸੰਭਾਲ ਕਰੇ, ਲੈਣ ਦੇਣ ਦਾ ਸਾਰਾ ਜਿਹੜਾ ਵਿਹਾਰ ਹੈ ਨਾ ਉਸ ਨੂੰ ਸਾਂਭੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭਾਈ ਵਿਧੀ ਚੰਦ ਨੇ ਬੇਨਤੀ ਕੀਤੀ।
ਸੱਚੇ ਪਾਤਸ਼ਾਹ ਸ੍ਰੀ ਦਰਬਾਰ ਸਾਹਿਬ ਕਾਰ ਸੇਵਾ ਦੀ ਪਿੱਛੇ ਨਿਭਾਉ ਕਿਹੜਾ ਜਥਾ ਕੋਈ ਨਾ ਛੱਡਿਆ ਤੁਸਾਂ ਪਿੱਛੇ ਅੰਮ੍ਰਿਤਸਰ ਦੀ ਰਾਖੀ ਰਖਾਉ ਕਿਹੜਾ। ਜੇ ਮੁਗਲਾਂ ਨੇ ਉਤਪਾਤ ਕੀਤਾ ਮਾਰ ਉਹਨਾਂ ਦਾ ਮੁਖ ਪਵਾਉ ਕਿਹੜਾ। ਗੁਰਪੁਰੀ ਦਾ ਪਿੱਛੋਂ ਕਰਤਾਰ ਸਿੰਘਾ ਸਾਂਭਕਾਰ ਵਿਹਾਰ ਚਲਾਉ ਕਿਹੜਾ।
ਵਿਧੀ ਚੰਦ ਨੇ ਆਖਿਆ ਸੱਚੇ ਪਾਤਸ਼ਾਹ ਜਾਣ ਤੋਂ ਪਿੱਛੋਂ ਇਸ ਗੁਰੂ ਦੀ ਪੁਰੀ ਦਾ ਨਗਰੀ ਦਾ ਸਾਂਭ ਸੰਭਾਲ ਦਾ ਜਿਹੜਾ ਕੰਮ ਹੈ ਨਾ ਉਹ ਕੌਣ ਸਾਂਭੇਗਾ।
ਸੁਣ ਗੁਰ ਬੋਲੇ ਸਿੱਖ ਅਨਾਥ, ਸੇਵਾ ਕਰੇ ਪ੍ਰੇਮ ਕੇ ਸਾਥ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਵਿਧੀ ਚੰਦ, ਸਤਿਗੁਰਾਂ ਦੇ ਜਿਹੜੇ ਗਰੀਬੜੇ ਸਿੱਖ ਨੇ ਉਹ ਬਹੁਤ ਸਾਰੇ ਨੇ ਜਿਹੜੇ ਕਿ ਪ੍ਰੇਮ ਦੇ ਨਾਲ ਸੇਵਾ ਸੰਭਾਲ ਕਰ ਸਕਦੇ ਨੇ।
ਗੁਰ ਕਰ ਅਵ ਚੱਲ ਸਿੱਖ ਕਨੇਰੇ, ਦਿਨ ਪ੍ਰਤੀ ਵਧੈ ਪ੍ਰਤਾਪ ਬਡੇਰੇ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਬਚਨ ਕੀਤਾ ਕਿ ਗੁਰੂ ਦਾ ਜਿਹੜਾ ਘਰ ਹੈ ਉਹ ਅਵ ਚੱਲ ਹੈ, ਭਾਵ ਕਿ ਸਥਿਰ ਰਹਿਣ ਵਾਲਾ ਹੈ। ਬਹੁਤ ਸਾਰੇ ਕਨੇਰੇ ਸਿੱਖ ਨੇ, ਦਿਨ ਪ੍ਰਤੀ ਵਧੈ ਪ੍ਰਤਾਪ ਬਡੇਰੇ। ਇਸ ਗੁਰੂ ਘਰ ਦਾ ਔਰ ਗੁਰੂ ਕੀ ਨਗਰੀ ਦਾ ਜਿਹੜਾ ਪ੍ਰਤਾਪ ਹੈ ਨਾ ਇਹ ਦਿਨੋ ਦਿਨ ਬਹੁਤ ਜ਼ਿਆਦਾ ਵਧੇਗਾ।
ਕਹਿੰਦੇ ਨੇ ਹਮਰੋ ਆਵਣ ਹੋਏ ਨਾ ਹੋਏ, ਸੇਵਕ ਗੁਰ ਕੇ ਰਹਿ ਸਭ ਕੋਏ।
ਭਾਈ ਵਿਧੀ ਚੰਦ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡਾ ਭਾਵੇਂ ਇੱਥੇ ਦੁਬਾਰਾ ਆਉਣਾ ਹੋਵੇ ਜਾਂ ਨਾ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੇ ਸਿੱਖ ਤੇ ਗੁਰੂ ਦੀ ਨਗਰੀ ਇਸੇ ਤਰੀਕੇ ਦੇ ਨਾਲ ਵਸਦੀ ਰਹੇਗੀ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਵਿਧੀ ਚੰਦ ਨੂੰ ਇਸ ਤਰ੍ਹਾਂ ਆਖਿਆ।
ਵਿਧੀ ਚੰਦ ਜੀ ਪੂਰੀ ਕਰਤਾਰ ਦੀਏ, ਰਚਨਹਾਰ ਹੀ ਇਹਦਾ ਕਰਤਾਰ ਆਪੇ, ਜਿਸ ਰਚੀ ਹੈ ਉਸੇ ਨੂੰ ਫਿਕਰ ਭਾਰਾ, ਹਰ ਦਮ ਇਹਦਾ ਰੱਖਣ ਹਾਰ ਆਪੇ। ਜਿਹੜਾ ਇਹਦੀ ਬੇਅਦਬੀ ਕਰਨ ਆਉ, ਜੜ ਆਪਣੀ ਲਉ ਉਖਾੜ ਆਪੇ। ਬੱਦੀ ਆਵੇਗਾ ਤੇ ਲੱਥੀ ਜਾਏਗਾ, ਉਹ ਪਾਉ ਸਦਾ ਭਾਰੀ ਗੁਨਾਗਾਰ ਆਪੇ। ਸੇਵਾ ਸੌਂਪੀ ਹੈ ਸਿੱਖਾਂ ਨਿਮਾਣਿਆਂ ਨੂੰ, ਉਹ ਗਰੀਬ ਚਲਾਉਣਗੇ ਕਾਰ ਆਪੇ। ਸਾਡਾ ਮੁੜਨਾ ਆਉਣਾ ਹੋਏ ਇੱਥੇ, ਕੀਤੀ ਕਾਰ ਇਹ ਅਸਾਂ ਵਿਚਾਰ ਆਪੇ। ਸਮਾਂ ਆਵੇਗਾ ਲੈਣ ਸੰਭਾਲ ਸੇਵਾ, ਮੁਖੀ ਪੰਥ ਦੇ ਸਭ ਸਰਦਾਰ ਆਪੇ। ਪਿੱਛੋਂ 150 ਬਰਸ ਕਰਤਾਰ ਸਿੰਘਾ, ਭਾਰੇ ਚਮਕਣੇ ਨੇ ਚਮਤਕਾਰ ਆਪੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਭਵਿੱਖਤ ਵਾਹ ਕੀਤੇ ਕਿ 150 ਵਰੇ ਤੋਂ ਬਾਅਦ ਇੱਥੇ ਬਹੁਤ ਜ਼ਿਆਦਾ ਚਮਤਕਾਰ ਖਾਲਸੇ ਨੇ ਕਰਨੇ ਨੇ। ਇਸ ਕਰਕੇ ਗੁਰੂ ਦੀ ਨਗਰੀ ਦੇ ਬਾਰੇ ਚਿੰਤਾ ਨਾ ਕਰ, ਇਹਨੂੰ ਕੁਝ ਨਹੀਂ ਹੋਏਗਾ।
ਇਮ ਕਹਿ ਸਗਰੀ ਵਸਤ ਸੰਭਾਰੀ, ਠੌਰ ਠੌਰ ਦਾਸਣ ਕਰ ਤਿਆਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਕਹਿ ਕੇ ਸਾਰੀਆਂ ਚੀਜ਼ਾਂ ਨੂੰ ਸੰਭਾਲਿਆ, ਜਗ੍ਹਾ ਜਗ੍ਹਾ ਦੇ ਉੱਤੇ ਦਾਸਾਂ ਨੇ ਬਹੁਤ ਸਾਰੀ ਤਿਆਰੀ ਕੀਤੀ।
ਘਰ ਸਮਾਜ ਸਭ ਲਾਦ ਚਲਾਇਓ, ਉਸ਼ਟਰ ਪਰ ਪਾਰ ਸਮੁਦਾਇਓ।
ਕਵੀ ਜੀ ਲਿਖਦੇ ਨੇ ਕਿ ਘਰ ਦਾ ਸਾਰਾ ਜਿਹੜਾ ਸਾਜੋ ਸਮਾਨ ਹੈ ਉਹਨੂੰ ਸਾਰੇ ਨੂੰ ਲੱਦਣ ਦਾ ਹੁਕਮ ਦਿੱਤਾ ਹੈ, ਬਹੁਤਿਆਂ ਸਾਰਿਆਂ ਊਠਾਂ ਦੇ ਉੱਤੇ ਬਹੁਤਾ ਬਹੁਤਾ ਭਾਰ ਲੱਦਿਆ ਗਿਆ।
ਪੁਰ ਜਨ ਗਨ ਸੁਣ ਕੇ ਅਸ ਪਿਆਨਾ, ਸਭ ਕੇ ਹਿਰਦੈ ਬਿਖਾਦ ਮਹਾਨਾ।
ਬੜੀ ਹੈਰਾਨਗੀ ਦੀ ਗੱਲ ਹੈ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੀ ਵਾਰੀ ਅੰਮ੍ਰਿਤਸਰੋਂ ਬਾਹਰ ਗਏ ਨੇ ਪਰ ਕਦੇ ਵੀ ਇੰਨੀ ਜੰਗੀ ਪੱਧਰ ਤੇ ਜਾਣ ਦੀ ਤਿਆਰੀ ਨਹੀਂ ਕੀਤੀ। ਅੱਜ ਪਹਿਲਾ ਹੀ ਦਿਨ ਹੈ ਕਿ ਸਤਿਗੁਰੂ ਜੀ ਇੰਨਾ ਜ਼ਿਆਦਾ ਤਿਆਰੀ ਦੇ ਵਿੱਚ ਰੁੱਝੇ ਹੋਏ ਨੇ। ਕਵੀ ਜੀ ਲਿਖਦੇ ਨੇ ਕਿ ਨਗਰੀ ਦੇ ਜਿਹੜੇ ਵਾਸੀ ਸਨ ਉਹਨਾਂ ਨੂੰ ਜਦੋਂ ਪਤਾ ਲੱਗਾ ਤੇ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ੰਕਾ ਤੇ ਦੁੱਖ ਵਧਿਆ।
ਆਪਸ ਮੈਂ ਕਹਿ ਕਹਿ ਨਰ ਨਾਰੀ, ਆਵਤ ਮੋਚ ਬਿਲੋਚਨ ਬਾਰੀ।
ਸਿੱਖ ਸੇਵਕ ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਤੇ ਬਾਰ ਬਾਰ ਗੱਲਾਂ ਕਰ ਕਰਕੇ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਪਾਣੀ ਡਿੱਗਣ ਲੱਗਦਾ। ਸਾਰੇ ਕਿਸ ਤਰੀਕੇ ਦੇ ਨਾਲ ਉਸ ਵੇਲੇ ਇਸ ਤਰ੍ਹਾਂ ਦੇ ਵਿਚਾਰ ਨੂੰ ਵਿਚਾਰਦੇ ਨੇ, ਉਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ।
ਵੱਜ ਪਈਆਂ ਤਿਆਰੀਆਂ ਸਭ ਥਾਈ, ਜ਼ਿੰਮੇਵਾਰ ਸਮਾਨ ਬਣਾਉਣ ਲੱਗੇ। ਘਰ ਬਾਰ ਅੰਦਰ ਕੋਈ ਨਾ ਚੀਜ਼ ਛੱਡੀ, ਉੱਤੇ ਗੱਡਿਆਂ ਦੇ ਲਦਵਾਣ ਲੱਗੇ। ਲੋਕ ਵੇਖ ਕੇ ਚਾਲ ਨੂੰ ਪਏ ਸੋਚੀ,
ਆਪੋ ਆਪਣੀ ਥਾਈ ਘਬਰਾਣ ਲੱਗੇ, ਚੀਜ ਵਸਤ ਸੰਭਾਲ ਲਈ ਗੁਰਾਂ ਸਾਰੀ ਇੱਕ ਦੂਸਰੇ ਤਾਈ ਸੁਣਾਣ ਲੱਗੇ। ਗੁਰਾਂ ਜਾਪਦਾ ਮੁੜ ਕੇ ਆਵਣਾ ਨਹੀਂ, ਗੁਰਾਂ ਜਾਪਦਾ ਮੁੜ ਕੇ ਆਵਣਾ ਨਹੀਂ। ਦਾਨੇ ਲੋਕ ਦਲੀਲਾਂ ਦੁੜਾਣ ਲੱਗੇ, ਇੱਥੇ ਕਿਸ ਦੇ ਆਸਰੇ ਰਹਾਂਗੇ ਜੀ, ਹੰਝੂ ਵਿੱਚ ਪ੍ਰੇਮ ਵਗਾਣ ਲੱਗੇ। ਘਰੋ ਘਰ ਉਦਾਸੀਆਂ ਛਾਏ ਗਈਆਂ, ਘਰੋ ਘਰ ਉਦਾਸੀਆਂ ਛਾਏ ਗਈਆਂ। ਮਹਿਲ ਮਾੜੀਆਂ ਦਿਲ ਡਰਾਣ ਲੱਗੇ, ਚਿੰਤਾ ਛਾ ਗਈ ਸਾਰੇ ਕਰਤਾਰ ਸਿੰਘਾਂ, ਭਾਗ ਜਾਣ ਮਾੜੇ ਪਛਤਾਣ ਲੱਗੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਾਰੇ ਦੇ ਸਾਰੇ ਪਛਤਾਣ ਲੱਗੇ ਨੇ, ਸਾਰਿਆਂ ਦੇ ਮਨ ਦੇ ਵਿੱਚ ਬੜੀ ਚਿੰਤਾ ਵਧੀ ਹੈ। ਅੱਗੇ ਕਦੇ ਸਤਿਗੁਰਾਂ ਨੇ ਐਸੀ ਤਿਆਰੀ ਨਹੀਂ ਕੀਤੀ, ਅੱਜ ਇੰਨੀ ਜ਼ਿਆਦਾ ਤਿਆਰੀ ਕਿਉਂ ਹੋ ਰਹੀ ਹੈ? ਕਈ ਦਾਨੇ ਲੋਕ ਕਹਿੰਦੇ ਨੇ ਕਿ ਸਾਨੂੰ ਤੇ ਲੱਗਦਾ ਹੈ ਕਿ ਸਤਿਗੁਰਾਂ ਨੇ ਮੁੜ ਕੇ ਇਸ ਨਗਰੀ ਦੇ ਵਿੱਚ ਪ੍ਰਵੇਸ਼ ਹੀ ਨਹੀਂ ਕਰਨਾ।
ਮੁਖ ਤੇ ਬਾਕ ਨਹੀਂ ਨਿਕ ਸੰਤਾ, ਆਣ ਮਿਲੇ ਸ੍ਰੀ ਗੁਰ ਭਗਵੰਤਾ।
ਕਿਸੇ ਦੇ ਮੂੰਹ ਦੇ ਵਿੱਚੋਂ ਕੋਈ ਵੀ ਆਵਾਜ਼ਾ ਨਿਕਲਦਾ ਨਹੀਂ ਹੈ, ਸਾਰੇ ਦੇ ਸਾਰੇ ਭਗਵਾਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ।
ਜਥਾ ਰਾਮ ਬਣ ਓਰ ਪਧਾਰੇ, ਔਧਪੁਰੀ ਨਰ ਬ੍ਰਿਹੋ ਕੇ ਤਾਰੇ।
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜਦੋਂ ਭਗਵਾਨ ਰਾਮ ਚੰਦਰ ਜੀ ਜੰਗਲ ਦੇ ਵੱਲ ਜਾ ਰਹੇ ਸਨ, ਉਸ ਵੇਲੇ ਅਯੋਧਿਆ ਦੀ ਨਗਰੀ ਦੇ ਜਿਹੜੇ ਲੋਕ ਸਨ, ਜਿਸ ਤਰ੍ਹਾਂ ਉਹ ਵਿਛੋੜੇ ਦੇ ਨਾਲ ਤੰਗ ਸਨ, ਇਸੇ ਤਰ੍ਹਾਂ ਇਸ ਵੇਲੇ ਹੁਣ ਇਹ ਲੋਕ ਵੀ ਬੜੇ ਤੰਗ ਨੇ।
ਭਾਈ ਤਥਾਗਤ ਰੋਧ ਤੇ ਆਵੇ, ਏਕ ਕਹੇ ਹਮ ਸੰਗ ਸਿਧਾਵੇ।
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਤਰ੍ਹਾਂ ਦੀ ਹਾਲਤ ਬਣ ਗਈ ਹੈ, ਸਾਰੇ ਦੇ ਸਾਰੇ ਰੋਂਦੇ ਹੋਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੇ ਨੇ, ਇੱਕੋ ਆਵਾਜ਼ ਦੇ ਵਿੱਚ ਸਾਰੇ ਕਹਿੰਦੇ ਨੇ ਹਮ ਸੰਗ ਸਦਾਵਾਂ। ਇਹ ਸੱਚੇ ਪਾਤਸ਼ਾਹ, ਜੇਕਰ ਤੁਸੀਂ ਜਾ ਰਹੇ ਹੋ ਤੇ ਅਸੀਂ ਵੀ ਸਾਰੇ ਦੇ ਸਾਰੇ ਤੁਹਾਡੇ ਨਾਲ ਜਾਵਾਂਗੇ।
ਘਰ ਸਮਾਜ ਸਭ ਲੇ ਕਰ ਜਹ, ਜਹ ਗੁਰ ਦਰਸੈ ਤਹਾਂ ਬਸੈ ਹੈ।
ਸਾਰੇ ਅਰਜਾਂ ਕਰਦੇ ਨੇ ਕਿ ਸੱਚੇ ਪਾਤਸ਼ਾਹ ਘਰ ਨੂੰ ਸਮਾਜ ਨੂੰ ਲੈ ਕੇ ਅਸੀਂ ਉੱਥੇ ਹੀ ਜਾਵਾਂਗੇ ਜਿੱਥੇ ਸੱਚੇ ਪਾਤਸ਼ਾਹ ਤੁਸੀਂ ਜਾਵੋਗੇ, ਜਿੱਥੇ ਤੁਹਾਡਾ ਦਰਸ਼ਨ ਨਸੀਬ ਹੋਵੇਗਾ, ਸਾਡਾ ਵਸੇਬਾ ਵੀ ਉੱਥੇ ਹੀ ਹੋਵੇਗਾ।
ਸ੍ਰੀ ਅਰਜਨ ਜੀ ਹਮੇ ਬਸਾਇਓ, ਅਵਨੋ ਇਹ ਪਾਲਤ ਸੁਖ ਦਾਇਓ।
ਸਾਰੇ ਅਰਜਾਂ ਕਰਦੇ ਨੇ ਕਿ ਸੱਚੇ ਪਾਤਸ਼ਾਹ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਸ ਨਗਰੀ ਦੇ ਵਿੱਚ ਸਾਨੂੰ ਵਸਾਇਆ ਸੀ, ਅਵਲੋ ਇਹ ਪਾਲਤ ਸੁਖਦਾਇਓ, ਤੇ ਸੱਚੇ ਪਾਤਸ਼ਾਹ ਹੁਣ ਤੱਕ ਤੁਸੀਂ ਸਾਡੀ ਪਾਲਣਾ ਸੁਖ ਦੇ ਨਾਲ ਕਰਦੇ ਆਏ।
ਪਾਛੇ ਕਿਸੇ ਅਲੰਬ ਹਮ ਰਹਿ, ਗੁਰ ਤੋਂ ਨਹੀਂ ਆਏ ਬੋ ਚਹਿ।
ਪਿੱਛੇ ਕਿਹਦੇ ਆਸਰੇ ਸੱਚੇ ਪਾਤਸ਼ਾਹ ਅਸੀਂ ਰਵਾਂਗੇ, ਕਿਉਂਕਿ ਤੁਹਾਡੇ ਇਰਾਦੇ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਤੇ ਲੱਗਦਾ ਕਿ ਦੁਬਾਰਾ ਅੰਮ੍ਰਿਤਸਰ ਦੇ ਵਿੱਚ ਆਉਣਾ ਹੀ ਨਹੀਂ। ਇਸ ਤਰੀਕੇ ਦੀਆਂ ਬੇਨਤੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤਾਂ ਕਰ ਰਹੀਆਂ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ,
याही कुल ते प्रगट होय ताही कुल को नाम। पुन द्वादश गुरिंड को मेरी है प्रणाम।